ਉਮਡੇ ਦਲ ਦਿਸ਼ ਦੋਹਨ ਤੇ ਕਰੀ ਤੁਫੰਗੈ ਤਿਆਰ ਦਸਤਰਵਾ ਕਰ ਤਜ ਦੇ ਹੁਣ ਲਗੀ ਤਬ ਮਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹੇ ਬੁਝਾਈ ਜੈਸੇ ਸੱਚ ਮੈਂ ਰਹੋਂ ਰਜਾਈ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ ਦੀਨ ਦੁਨੀਆਂ ਦੇ ਮਾਲਕ ਦਸਾਂ ਪਾਤਸ਼ਾਹਾਂ ਦੀ ਆਤਮਕ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਣਾਂ ਚ ਹਾਜ਼ਰੀਆਂ ਭਰ ਕੇ ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਦਿਹਾੜਾ ਗੁਰਤਾ ਗੱਦੀ ਦਿਵਸ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਮਨਾ ਰਹੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਿੱਲੀ ਵਿਖੇ ਮੱਘਰ ਸੁਦੀ ਪੰਚਮੀ ਵਾਲੇ ਦਿਨ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਜੋ 16 ਤਰੀਕ ਨੂੰ ਇਸ ਸਥਾਨ ਤੇ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਦਿਹਾੜਾ ਮਨਾਇਆ ਜਾ ਰਿਹਾ ਹੈ। ਆਪਣੀ ਸ਼ਹੀਦੀ ਤੋਂ ਪਹਿਲਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਦਿਨ ਸਨ 1675 ਈਸਵੀ ਨੂੰ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਤੇ ਬੈਠ ਕੇ ਸਰਬੱਤ ਸਿੱਖ ਪੰਥ ਦੀ ਵਾਗਡੋਰ ਆਪਣੇ ਹੱਥ ਵਿੱਚ ਸੰਭਾਲੀ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸਿੱਖੀ ਦੇ ਇਸ ਮਹਾਨ ਆਰੰਭੇ ਹੋਏ ਕਾਰਜ ਦਾ ਵਿਸਥਾਰ ਕੀਤਾ। ਖਾਲਸੇ ਪੰਥ ਦੀ ਸਾਜਨਾ ਕੀਤੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੀਵਨ ਆਪ ਸਾਰੀ ਸੰਗਤ ਭਲੀ ਪ੍ਰਕਾਰ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਸਰਵਣ ਕਰ ਰਹੇ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਰ ਖਿਲਾਫ਼ ਉਧਰ ਪਹਾੜੀ ਰਾਜਿਆਂ ਨੇ ਮੁਹਿੰਮ ਸ਼ੁਰੂ ਕੀਤੀ ਹੈ। ਸਾਰੇ ਪਹਾੜੀ ਰਾਜੇ ਇਕੱਠੇ ਹੋਏ ਨੇ। ਇਕੱਠਿਆਂ ਹੋ ਕੇ ਇਨ੍ਹਾਂ ਨੇ ਸਲਾਹ ਕੀਤੀ ਹੈ ਕਿ ਆਪਾਂ ਗੁਰੂ ਗੋਬਿੰਦ ਸਿੰਘ ਤੇ ਹਮਲਾ ਕਰੀਏ ਕਿਉਂਕਿ ਹੁਣ ਜੰਗ ਲੜੇ ਬਿਨਾਂ ਹੋਰ ਕੋਈ ਦੂਜਾ ਉਪਾਅ ਨਹੀਂ ਹੈ। ਬਾਦਸ਼ਾਹ ਕੋਲ ਆਪਾਂ ਇੱਕ ਵਾਰ ਪਹਿਲਾਂ ਪੁਕਾਰ ਕਰ ਚੁੱਕੇ ਹਾਂ ਪਰ ਹੁਣ ਦੁਬਾਰਾ ਬਾਦਸ਼ਾਹ ਕੋਲ ਕੀ ਮੂੰਹ ਲੈ ਕੇ ਜਾਵਾਂਗੇ। ਇਸ ਕਰਕੇ ਹੁਣ ਆਪ ਹੀ ਹਮਲਾ ਕਰਕੇ ਲੜਨਾ ਪਏਗਾ। ਆਪ ਇੱਕ ਵਾਰੀ ਲੜੋ, ਜੇ ਗੁਰੂ ਜੀ ਹਾਰ ਜਾਂਦੇ ਨੇ ਤਾਂ ਵੀ ਚੰਗਾ ਹੈ, ਜੇ ਨਹੀਂ ਹਾਰਦੇ ਤਾਂ ਘੱਟੋ ਘੱਟ ਬਾਦਸ਼ਾਹ ਦੀ ਮਦਦ ਆਪਾਂ ਮੰਗਾ ਸਕਦੇ ਹਾਂ। ਸਾਰੇ ਪਹਾੜੀ ਰਾਜਿਆਂ ਨੇ ਤਕਰੀਬਨ 10,000 ਫੌਜ ਇਕੱਠੀ ਕੀਤੀ ਔਰ 10,000 ਫੌਜ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਵਾਸਤੇ ਆ ਗਏ ਨੇ। ਸੇਵਾਦਾਰਾਂ ਨੇ ਇਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਆ ਕੇ ਦੱਸਿਆ, ਮਹਾਰਾਜ ਜੀ ਪਹਾੜੀ ਰਾਜੇ ਫੌਜ ਲੈ ਕੇ ਆ ਚੜੇ ਨੇ। ਦਸਵੇਂ ਪਾਤਸ਼ਾਹ ਨੇ ਖਾਲਸੇ ਪੰਥ ਨੂੰ ਹੁਕਮ ਕੀਤਾ, ਖਾਲਸਾ ਜੀ ਤਿਆਰੀ ਕਰ ਲਓ। ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸਾਰ ਡਗਾਰਚੀ ਨੇ ਨਗਾਰੇ ਤੇ ਚੋਭਾ ਮਾਰੀਆਂ ਨੇ। ਸਿੰਘ ਸ਼ਸਤਰਧਾਰੀ ਹਥਿਆਰਬੰਦ ਹੋ ਕੇ ਕਮਰ ਕੱਸੇ ਕਰਕੇ ਤਿਆਰ ਬਰ ਤਿਆਰ ਹੋ ਗਏ। ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਆਨੰਦਪੁਰ ਸਾਹਿਬ ਤੋਂ ਨਗਰ ਤੋਂ ਬਾਹਰ ਨਿਕਲ ਕੇ ਅੱਗੇ ਚੱਲ ਕੇ ਦੁਸ਼ਮਣ ਦਾ ਮੁਕਾਬਲਾ ਕਰੀਏ, ਵੈਰੀਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਪ੍ਰਵੇਸ਼ ਹੀ ਨਾ ਕਰਨ ਦੇਈਏ। ਮਹਾਰਾਜ ਜੀ ਬੜੇ ਖੁਸ਼ ਹੋਏ, ਕਹਿੰਦੇ ਖਾਲਸਾ ਜੀ ਇਸੇ ਤਰ੍ਹਾਂ ਹੀ ਕਰੋ। ਸਾਰੇ ਸਿੰਘਾਂ ਨੂੰ ਨਾਲ ਲੈ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਨਗਰ ਤੋਂ ਨਿਕਲ ਕੇ ਅੱਗੇ ਬਾਹਰ ਆਏ ਹਨ। ਉਧਰੋਂ ਪਹਾੜੀ ਰਾਜਿਆਂ ਦੀਆਂ ਫੌਜਾਂ ਆ ਪਹੁੰਚੀਆਂ ਨੇ, ਆਹਮੋ ਸਾਹਮਣੇ ਦਲ ਹੋਏ ਨੇ। ਜਿਵੇਂ ਗੁਰੂ ਖਾਲਸੇ ਪੰਥ ਦਾ ਔਰ ਪਹਾੜੀ ਰਾਜਿਆਂ ਦੀਆਂ ਫੌਜਾਂ ਦਾ ਮੁਕਾਬਲਾ ਹੋ ਰਿਹਾ, ਜੰਗ ਹੋ ਰਿਹਾ, ਉਸ ਜੰਗ ਦਾ ਅਨੁਵਾਦ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ, ਜਿਨ੍ਹਾਂ ਨੇ ਬੜੇ ਅਦਬ ਸਤਿਕਾਰ ਨਾਲ ਸਤਿਗੁਰਾਂ ਦਾ ਇਤਿਹਾਸ ਲਿਖਿਆ, ਉਹ ਵਰਣਨ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਗੁਰੂ ਚਰਨਾਂ ਵਿਚ ਹਾਜ਼ਰੀ ਲਵਾਉਂਦਿਆਂ ਆਖੀਏ ਜੀ ਸਤਨਾਮ ਸ੍ਰੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਏਰਾ ਉਮਟੇ ਦਲ ਦਿਸ਼ਦੋਂ ਤੇ ਕਰੀ ਤੁਬੰਗਾ ਤਿਆਰ।
ਦੋਵਾਂ ਪਾਸਿਓ ਦਲ ਉਮੜੇ ਨੇ, ਉਧਰੋਂ ਪਹਾੜੀ ਰਾਜਿਆਂ ਦੀ ਫੌਜ ਆ ਢੁਕੀ ਆ, ਇਧਰੋਂ ਸਤਿਗੁਰਾਂ ਦੇ ਸਿੰਘ ਅੱਗੇ ਆ ਪਹੁੰਚੇ ਹਨ। ਦੋਵਾਂ ਪਾਸਿਓ ਦਲ ਉਮੜੇ ਨੇ, ਆਪੋ ਆਪਣੀਆਂ ਬੰਦੂਕਾਂ ਫੌਜਾਂ ਨੇ ਸੂਰਮਿਆਂ ਨੇ ਤਿਆਰ ਕੀਤੀਆਂ ਹਨ।
ਦਸਤਰਵਾਂ ਕਰ ਤਜ ਦੇ ਹੋਣ ਲੱਗੀ ਤਬ ਮਾਰ,
ਆਪਣੀਆਂ ਬੰਦੂਕਾਂ ਚ ਗੋਲੀਆਂ ਪਾ ਕੇ ਬਾਰੂਦ ਠੋਕ ਕੇ ਤਿਆਰ ਪਰ ਤਿਆਰ ਕਰਕੇ ਬੰਦੂਕਾਂ ਦੀਆਂ ਗੋਲੀਆਂ ਦਸਤਰਵਾਂ ਕਰਕੇ ਸਾਹਮਣੇ ਕਰਕੇ ਨਿਸ਼ਾਨਾ ਲਾ ਕੇ ਛੱਡਣ ਲੱਗੇ ਨੇ, ਗੋਲੀਆਂ ਦਾਗਣ ਲੱਗੇ ਨੇ। ਕਿਉਂਕਿ ਪਹਿਲਾਂ ਫੌਜ ਜਦੋਂ ਮਿਲਦੀ ਹੈ ਪਹਿਲਾਂ ਬੰਦੂਕਾਂ ਦੀ ਲੜਾਈ ਹੁੰਦੀ ਹੈ, ਤੀਰਾਂ ਦੀ ਲੜਾਈ ਹੁੰਦੀ ਹੈ, ਕਿਉਂਕਿ ਬੰਦੂਕ ਤੇ ਤੀਰ ਦੂਰ ਤੱਕ ਮਾਰ ਕਰਦੇ ਨੇ, ਇਸ ਕਰਕੇ ਦੂਰੋਂ ਇਹ ਜੰਗ ਹੋਣ ਲੱਗਦਾ ਹੈ। ਤੋ ਪਹਿਲਾਂ ਕਹਿੰਦੇ ਬੰਦੂਕਾਂ ਦੀਆਂ ਗੋਲੀਆਂ ਜਿਹੜੀਆਂ ਨੇ ਉਹ ਦਾਗੀਆਂ ਗਈਆਂ, ਦੋਵਾਂ ਪਾਸਿਓਂ ਸੂਰਮੇ ਦਸਤ ਰਵਾਂ ਕਰਕੇ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਹਨ।
ਹਿਤ ਹੇਰਨ ਕੇ ਜੰਗ ਤਮਾਸ਼ਾ, ਸ੍ਰੀ ਕਲਗੀਧਰ ਹੈ ਇੱਕ ਪਾਸਾ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜੰਗ ਦਾ ਤਮਾਸ਼ਾ ਵੇਖਣ ਵਾਸਤੇ, ਯੁੱਧ ਵੇਖਣ ਵਾਸਤੇ, ਸਤਿਗੁਰੂ ਜੀ ਤਾਂ ਆਏ ਜਗਤ ਦਾ ਤਮਾਸ਼ਾ ਵੇਖਣ ਲਈ ਨੇ। ਮਹਾਰਾਜ ਗੁਰੂ ਕਲਗੀਧਰ ਜੀ ਦੇ ਆਪਣੇ ਮੁਖਾਰਬਿੰਦ ਚ ਉਚਾਰਨ ਕੀਤੇ ਹੋਏ ਬਚਨ ਨੇ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮਹਾਰਾਜ ਜੀ ਕਹਿੰਦੇ ਮੈਂ ਤਾਂ ਆਇਆ ਹੀ ਜਗਤ ਦਾ ਤਮਾਸ਼ਾ ਵੇਖਣ ਵਾਸਤੇ ਆ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਕ ਪਾਸੇ ਉੱਚੀ ਅਟਾਰੀ ਤੇ ਬੈਠ ਗਏ, ਉੱਚੇ ਟਿੱਬੇ ਤੇ ਬੈਠ ਕੇ ਦੋਵਾਂ ਪਾਸਿਆਂ ਦਾ ਹੋਣ ਵਾਲਾ ਜੰਗ ਸਿੰਘਾਂ ਸੂਰਮਿਆਂ ਦੀ ਬਹਾਦਰੀ ਆਪਣੇ ਨੇਤਰਾਂ ਨਾਲ ਤੱਕਣ ਲੱਗੇ ਨੇ। ਖਾਲਸਾ ਜੀ ਕਲਗੀਧਰ ਜੀ ਦੇ ਵੱਖਰੇ ਬਹਿ ਕੇ ਵੇਖਦੇ ਨੇ ਤਾਂ ਸਤਿਗੁਰਾਂ ਦੇ ਵੇਖਣ ਦਾ ਮਤਲਬ ਹੈ ਆਪਣੇ ਪੰਥ ਵਿਚ ਆਪਣੀ ਸ਼ਕਤੀ ਦਾ ਆਪਣੀ ਦ੍ਰਿਸ਼ਟੀ ਰਾਹੀਂ ਸੰਚਾਰ ਕਰਨਾ। ਮਹਾਰਾਜ ਜੀ ਆਪਣੀ ਦ੍ਰਿਸ਼ਟੀ ਰਾਹੀਂ ਆਪਣੇ ਪੰਥ ਦੇ ਵਿਚ ਆਪਣੀ ਸ਼ਕਤੀ ਦਾ ਸੰਚਾਰ ਕਰਦੇ ਨੇ, ਉਸੇ ਸ਼ਕਤੀ ਦਾ ਬਲ ਲੈ ਕੇ ਗੁਰੂ ਕੇ ਸਿੰਘ ਬਹਾਦਰ ਸੂਰ ਵੀਰਤਾ ਦੇ ਨਾਲ ਦੁਸ਼ਮਣਾਂ ਨਾਲ ਲੜਦੇ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਕ ਪਾਸੇ ਬੈਠ ਕੇ ਜੰਗ ਦਾ ਤਮਾਸ਼ਾ ਵੇਖਣ ਲੱਗੇ ਹਨ।
ਉੱਚਾ
ਥਾਂ ਹੈ, ਇੱਕ ਉੱਚਾ ਟਿੱਬਾ ਹੈ, ਉਹਦੇ ਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹਨ।
ਦੋਨੋਂ ਦਿਸ਼ਕੇ ਦਲ ਕੋ ਲਏ,
ਦੋਵਾਂ ਪਾਸਿਆਂ ਦੇ ਦਲ ਨੂੰ ਸਤਿਗੁਰੂ ਜੀ ਵੇਖ ਰਹੇ ਨੇ। ਉਧਰੋਂ ਪਹਾੜੀ ਰਾਜਿਆਂ ਦੀਆਂ ਫੌਜਾਂ ਮਾਰੋ ਮਾਰ ਕਰਦੀਆਂ ਆ ਰਹੀਆਂ ਨੇ, ਇਧਰ ਸਤਿਗੁਰਾਂ ਦੇ ਸਿੰਘ ਸੂਰਬੀਰ ਬਹਾਦਰ ਯੋਧੇ ਤਿਆਰ ਪਰ ਤਿਆਰ ਹੋ ਕੇ ਖੜੇ ਹਨ।
ਸਿੰਘ ਆਠ ਸਹਿ ਹੋਏ ਸਵਧਾਨੇ, ਦਸ ਹਜ਼ਾਰ ਗਿਰ ਪਤਿਆਨੇ,
ਇਧਰ ਆਪਸ ਵਿਚ ਰਲ ਕੇ ਪੂਰਨ ਤੌਰ ਤੇ ਸਾਵਧਾਨ ਹੋ ਕੇ ਖੜੇ ਨੇ। ਉਧਰੋਂ ਤਕਰੀਬਨ 10,000 ਫੌਜ ਵੈਰੀ ਦਲ ਦੀ ਚੜ ਕੇ ਆਈ ਹੈ। 10,000 ਵੱਡੇ ਵੱਡੇ ਉੱਚੇ ਉੱਚੇ ਲੰਮੇ ਕੱਦਾਂ ਵਾਲੇ ਪਹਾੜੀ ਜਿਹੜੇ ਨੇ ਉਹਨਾਂ ਨੂੰ ਪਹਾੜੀ ਰਾਜੇ ਆਪਣੇ ਨਾਲ 94 ਫੌਜ ਲੈ ਕੇ ਆਏ ਹਨ।
ਜਵਾਲਾ ਬੰਮਣੀ ਕੀ ਥਿਰ ਮਾਲਾ,
ਜਵਾਲਾ ਬੰਮਣੀਆਂ ਕਹਿੰਦੇ ਨੇ ਬੰਦੂਕ ਨੂੰ, ਬੰਦੂਕਾਂ ਦੀ ਤਾਂ ਕਹਿੰਦੇ ਸਾਹਮਣੇ ਮਾਲਾ ਪਰੋਈ ਹੋਈ ਨਜ਼ਰ ਆਉਂਦੀ ਹੈ, ਸਭ ਦੇ ਹੱਥਾਂ ਦੇ ਵਿਚ ਬੰਦੂਕਾਂ ਸਾਹਮਣੇ ਨਜ਼ਰ ਆ ਰਹੀਆਂ ਹਨ।
ਇੱਕ ਵਾਰ ਪ੍ਰਕਾਸ਼ੀ ਜਵਾਲਾ,
ਇੱਕੋ ਵਾਰ ਬੰਦੂਕਾਂ ਦੀਆਂ ਗੋਲੀਆਂ ਦਾਗ ਦਿੱਤੀਆਂ ਨੇ, ਜਦੋਂ ਬੰਦੂਕਾਂ ਵਿਚੋਂ ਗੋਲੀਆਂ ਚੱਲੀਆਂ ਨੇ ਏਦਾਂ ਜਾਪਦਾ ਮਾਨੋ ਜਿਵੇਂ ਵਿੱਚੋਂ ਜਵਾਲਾ ਅਗਨੀ ਨਿਕਲੀ ਹੋਵੇ, ਵਿੱਚੋਂ ਅੱਗ ਦੇ ਭਾਂਬੜ ਭਮੱਕੜ ਨਿਕਲ ਕੇ ਬਾਹਰ ਨੂੰ ਆਏ ਹੋਣ। ਏਦਾਂ ਬੰਦੂਕਾਂ ਦੀ ਤੜਾ ਤੜੀ ਹੋਈ ਹੈ।
ਕਹਿੰਦਾ ਚਮੂ ਮੈਂ ਤੜਤਾ ਜਾਗੇ।
ਇਸ ਤਰ੍ਹਾਂ ਜਾਪਦਾ ਮਾਨੋ ਜਿਵੇਂ ਆਕਾਸ਼ ਵਿਚ ਛਾਏ ਹੋਏ ਕਾਲੇ ਰੰਗ ਦੇ ਬੱਦਲਾਂ ਵਿਚ ਬਿਜਲੀ ਚਮਕਦੀ ਹੈ। ਏਦਾਂ ਸਾਰੀ ਫੌਜ ਜਿਹੜੀ ਦਲ ਹੈ, ਵੈਰੀਆਂ ਦਾ ਜਿਹੜਾ ਦਲ ਹੈ, ਉਹ ਇਸ ਤਰ੍ਹਾਂ ਜਾਪਦਾ ਮਾਨੋ ਜਿਵੇਂ ਕਿਸੇ ਪ੍ਰਕਾਰ ਦੀ ਬੱਦਲ ਦੀ ਘਟਾ ਹੋਵੇ ਤੇ ਚੱਲਦੀਆਂ ਹੋਈਆਂ ਬੰਦੂਕਾਂ ਦੀਆਂ ਗੋਲੀਆਂ ਦੀ ਅਗਨੀ ਬਿਜਲੀ ਦੇ ਸਮਾਨ ਚਮਕਦੀ ਹੈ, ਪ੍ਰਕਾਸ਼ ਕਰਦੀ ਹੈ।
ਬਰਕਤ ਬਰਖਾ ਗੁਲਕਾ ਲਾਗੇ।
ਔਰ ਜਿਹੜੀਆਂ ਗੋਲੀਆਂ ਨੇ ਉਹ ਇਸ ਤਰ੍ਹਾਂ ਪੈ ਰਹੀਆਂ ਨੇ ਮਾਨੋ ਜਿਵੇਂ ਗੜੇ ਪੈ ਰਹੇ ਨੇ, ਜਿਵੇਂ ਵਰਖਾ ਹੋ ਰਹੀ ਹੈ ਕਣੀਆਂ ਪੈ ਰਹੀਆਂ ਹਨ।
ਫੇਰ ਤੁਹੰਗ ਚਿਲਾ ਮੈਂ
ਆਪਣੇ ਘੋੜਿਆਂ ਨੂੰ ਫੇਰ ਫੇਰ ਕੇ, ਕਦੇ ਘੋੜਿਆਂ ਨੂੰ ਮੂਹਰੇ ਕਰਕੇ, ਕਦੇ ਪਿੱਛੇ ਕਰਕੇ, ਕਦੇ ਸੱਜੇ ਕਦੇ ਖੱਬੇ ਕਰਕੇ, ਬੰਦੂਕਾਂ ਦੀਆਂ ਗੋਲੀਆਂ ਸੂਰਮੇ ਬਹਾਦਰ ਯੋਧੇ ਦਾਗਦੇ ਹਨ।
ਵਧੇ ਅਗਰ ਕੋ ਮਾਰ ਗਿਆ ਮੈਂ,
ਜਿਹੜਾ ਅੱਗੇ ਵੱਧ ਕੇ ਆਉਂਦਾ ਉਹਨੂੰ ਗੋਲੀ ਮਾਰ ਕੇ ਨਾਲ ਹੀ ਜ਼ਮੀਨ ਤੇ ਸੁੱਟ ਦਿੰਦੇ ਨੇ। ਧੜਮ ਦੇ ਕੇ ਉਹ ਵੈਰੀ ਜੰਗ ਦੇ ਮੈਦਾਨ ਦੇ ਵਿਚ ਡਿੱਗ ਪੈਂਦਾ, ਜਿਹੜਾ ਵੀ ਵੈਰੀ ਅੱਗੇ ਵੱਧ ਕੇ ਆਉਂਦਾ ਹੈ।
ਆਏ ਤੋ ਆਏ ਪੁਨ ਹਤੈ ਨਿਸ਼ਾਨੇ।
ਔਰ ਆਪਣੇ ਘੋੜੇ ਦੁੜਾ ਦੁੜਾ ਕੇ ਸਤਿਗੁਰਾਂ ਦੇ ਸਿੰਘ ਸੂਰਵੀਰ ਬਹਾਦਰ ਯੋਧੇ ਗੋਲੀਆਂ ਦੇ ਬੰਦੂਕਾਂ ਦੇ ਨਿਸ਼ਾਨੇ ਦਾਗਦੇ ਹਨ।
ਨਿਜ ਬਚਾਏ ਕਰ ਬੋਰ ਪਿਆਨੇ।
ਆਪਣਾ ਆਪਾ ਬਚਾ ਕੇ ਸਿੰਘ ਫੇਰ ਜੰਗ ਦੇ ਮੈਦਾਨ ਚੋਂ ਫਿਰ ਪਿੱਛੇ ਆ ਜਾਂਦੇ ਨੇ। ਲੜ ਕੇ ਅੱਗੇ ਹੋ ਕੇ ਗੋਲੀ ਮਾਰਦੇ ਨੇ ਦੁਸ਼ਮਣ ਨੂੰ, ਤੇ ਮਾਰ ਕੇ ਗੋਲੀ ਫਿਰ ਪਿਛਲੇ ਪਾਸੇ ਘੋੜਾ ਕਰਕੇ ਆ ਜਾਂਦੇ ਨੇ, ਘੋੜਾ ਲੈ ਕੇ ਪਿੱਛੇ ਆ ਜਾਂਦੇ ਨੇ, ਬੰਦੂਕ ਫਿਰ ਭਰਦੇ ਨੇ, ਫਿਰ ਅੱਗੇ ਜਾ ਕੇ ਦਾਗ ਕੇ ਫਿਰ ਬੜੀ ਛੇਤੀ ਨਾਲ ਕਾਹਲੀ ਨਾਲ ਮੁੜ ਆਉਂਦੇ ਹਨ।
ਕਰ ਹੰਕਾਰ ਖਾਲ ਸਾਰੇ ਦੇ ਓਲੜ ਪਰੇ ਅਗਰ ਕੋ ਤਦੇ।
ਬੜਾ ਭਾਰੀ ਹੰਕਾਰ ਕਰਕੇ ਸਿੰਘ ਜੰਗ ਦੇ ਮੈਦਾਨ ਵਿਚ ਅੱਗੇ ਹੋ ਕੇ ਲੜ ਰਹੇ ਨੇ। ਖਾਲਸਾ ਜੀ, ਜੰਗ ਦੇ ਮੈਦਾਨ ਵਿਚ ਹੰਕਾਰ ਤੋਂ ਬਿਨਾਂ ਲੜਿਆ ਹੀ ਨਹੀਂ ਜਾ ਸਕਦਾ। ਹੰਕਾਰ ਕਰਕੇ, ਹੰਗਤਾ ਕਰਕੇ ਜੰਗ ਦੇ ਮੈਦਾਨ ਵਿਚ, ਸੂਰਮੇ ਵਿਚ ਹੰਗਤਾ ਹੁੰਦੀ ਹੈ, ਉਸ ਹੰਗਤਾ ਕਰਕੇ ਜੰਗ ਦੇ ਮੈਦਾਨ ਵਿਚ ਸੂਰਮਾ ਲੜਦਾ ਹੈ। ਤੋ ਸਿੰਘ ਕਹਿੰਦੇ ਅੱਗੇ ਹੋ ਕੇ ਬੜੀ ਬਹਾਦਰੀ ਨਾਲ ਹੰਗਤਾ ਦੇ ਨਾਲ ਅੱਗੇ ਹੋ ਕੇ ਲੜਦੇ ਹਨ।
ਭੀਮ ਚੰਦ ਨਿਜ ਅੰਗ ਬਚਾਏ।
ਉਧਰ ਰਾਜਾ ਭੀਮ ਚੰਦ ਆਪਣੇ ਅੰਗ ਬਚਾ ਕੇ ਕਿ ਕਿਤੇ ਜੰਗ ਦੇ ਵਿਚੋਂ ਕੋਈ ਗੋਲੀ ਮੈਨੂੰ ਨਾ ਆ ਵੱਜੇ। ਉਹਨੂੰ ਡਰ ਵੀ ਹੈ, ਮਨ ਵਿਚ ਖੌਫ ਵੀ ਹੈ, ਨਿਡਰ ਹੋ ਕੇ ਥੋੜੀ ਲੜਦੇ ਨੇ। ਇਹੀ ਫਰਕ ਸੀ ਪਹਾੜੀਆਂ ਵਿਚ ਔਰ ਸਿੰਘਾਂ ਦੇ ਵਿਚ ਲੜਨ ਵਿਚ। ਸਿੰਘ ਨਿਰਖੌਫ ਹੋ ਕੇ, ਨਿਡਰ ਹੋ ਕੇ ਲੜਦੇ ਨੇ, ਮੌਤ ਦਾ ਡਰ ਨਹੀਂ ਰੱਖਦੇ। ਔਰ ਦੁਸ਼ਮਣ ਹਮੇਸ਼ਾ ਆਪਣੇ ਮਨ ਵਿਚ ਮੌਤ ਦਾ ਭੈ ਰੱਖ ਕੇ ਲੜਦਾ ਹੈ। ਰਾਜਾ ਭੀਮ ਚੰਦ ਆਪਣੇ ਅੰਗ ਬਚਾ ਬਚਾ ਕੇ ਲੜਦਾ ਵੀ ਕਿਤੇ ਕੋਈ ਗੋਲੀ ਕੋਈ ਤੀਰ ਮੈਨੂੰ ਆ ਕੇ ਨਾ ਵੱਜ ਜਾਏ।
ਰਣ ਕੇ ਸਨਮੁਖ ਸਕੈ ਨਾ ਆਏ।
ਅੱਗੇ ਨਹੀਂ ਆਇਆ ਭੀਮ ਚੰਦ, ਆਪਣੀ ਫੌਜ ਨੂੰ ਢੋ ਢੋ ਕੇ ਅੱਗੇ ਭੇਜਦਾ ਹੈ, ਆਪਣੇ ਸਿਪਾਹੀਆਂ ਨੂੰ ਅੱਗੇ ਭੇਜਦਾ ਹੈ, ਪਰ ਆਪ ਅੱਗੇ ਵੱਧ ਕੇ ਨਹੀਂ ਆਇਆ।
ਚੰਦ ਹੰਡੂਰੀ ਧਾਇਓ।
ਰਾਜਾ ਭੂਪ ਚੰਦ ਹੰਡੂਰੀਆ ਵੀ ਧਾ ਧਾ ਕੇ ਦੌੜ ਦੌੜ ਕੇ ਅੱਗੇ ਆ ਕੇ ਲੜ ਰਿਹਾ।
ਦੇਵ ਸ਼ਰਨ ਕੋ ਸੰਗ ਮਿਲਾਇਓ।
ਰਾਜੇ ਦੇਵ ਸ਼ਰਨ ਨੂੰ ਇਹਨੇ ਆਪਣੇ ਨਾਲ ਮਿਲਾਇਆ ਹੋਇਆ, ਉਹ ਵੀ ਇਹਦੇ ਨਾਲ ਮਿਲ ਕੇ ਅੱਗੇ ਹੋ ਕੇ ਲੜ ਰਿਹਾ।
ਔਰ ਵਜ਼ੀਰ ਸਿੰਘ ਰਣ ਕਾਲਾ।
ਰਾਜਾ ਵਜ਼ੀਰ ਸਿੰਘ ਨਾਂ ਹੈ ਪਹਾੜੀ ਰਾਜੇ ਦਾ। ਇਹਨੇ ਵੀ ਬੜਾ ਭਿਆਨਕ ਘਮਾਸਾਨ ਰਣ ਘਾਲਿਆ। ਇਹਨੇ ਵੀ ਬੜਾ ਭਿਆਨਕ ਘਮਾਸਾਨ ਜੰਗ ਕੀਤਾ।
ਛੁੱਟਤ ਗੁਲਕਾ ਨਾਦ ਕਰਾਲਾ।
ਗੋਲੀਆਂ ਛੁੱਟਦੀਆਂ ਨੇ, ਚੱਲਦੀਆਂ ਨੇ, ਔਰ ਚੱਲਣ ਦੀ ਆਵਾਜ਼ ਨਾਲ ਆਕਾਸ਼ ਗੂੰਜਦਾ। ਜਦੋਂ ਬੰਦੂਕ ਚੱਲਦੀ ਹੈ, ਗੋਲੀ ਦਾਗ ਹੀ ਜਾਂਦੀ ਹੈ, ਕੜਾਕ ਦੇ ਕੇ ਆਵਾਜ਼ ਆਉਂਦੀ ਹੈ, ਉਹਦੇ ਨਾਲ ਇੱਕ ਵਾਰੀ ਪਹਾੜ ਗੂੰਜ ਉੱਠਦੇ ਹਨ।
ਸਭ ਸਿਪਾਹ ਤੋਂ ਅੱਗੇ ਧਰਿਓ।
ਆਪਣੇ ਸਾਰੇ ਸਿਪਾਹੀਆਂ ਨੂੰ ਇਹਨੇ ਅੱਗੇ ਧਰ ਦਿੱਤਾ ਇਹਨਾਂ ਰਾਜਿਆਂ ਨੇ। ਆਪਣੀ ਸਾਰੀ ਫੌਜ ਨੂੰ ਅੱਗੇ ਮੂਹਰੇ ਲਾ ਕੇ ਟੋਰ ਦਿੱਤਾ ਲੜਨ ਵਾਸਤੇ।
ਆਪ ਵੀ ਲੜਨ ਹਿੱਤ ਮਨ ਕਰਿਓ।
ਆਪ ਵੀ ਇਹਨਾਂ ਨੇ ਲੜਨ ਵਾਸਤੇ ਹੌਸਲਾ ਕੀਤਾ, ਆਪਣੀ ਫੌਜ ਅੱਗੇ ਢੋ ਕੇ ਆਪ ਵੀ ਉਹਨਾਂ ਦੇ ਨਾਲ ਮਗਰੇ ਮਗਰੇ ਪਿੱਛੇ ਪਿੱਛੇ ਲੜਨ ਵਾਸਤੇ ਆਏ ਹਨ।
ਤੜਾ ਪਰ ਸ਼ਬਦ ਤੁਫੰਗਨ।
ਔਰ ਬੰਦੂਕਾਂ ਦੀ ਤੜਾ ਤੜੀ ਹੋ ਰਹੀ ਹੈ, ਬੰਦੂਕਾਂ ਦੀ ਕੜਾ ਕੜੀ ਹੋ ਰਹੀ ਹੈ, ਏਦਾਂ ਆਵਾਜ਼ ਆਉਂਦੀ ਹੈ ਬੰਦੂਕਾਂ ਦੀਆਂ ਗੋਲੀਆਂ ਦੀ ਚੱਲਣ ਦੀ ਤੜਫੜ ਕਰਕੇ। ਕਹਿੰਦੇ ਜਿਵੇਂ ਮਾਨੋ ਕੋਈ ਪਠਿਆਰਾ ਭੱਠੀ ਦੇ ਵਿੱਚ ਦਾਣੇ ਭੁੰਨਦਾ ਤੇ ਦਾਣਿਆਂ ਦੀ ਤੜਫੜ ਦੀ ਆਵਾਜ਼ ਆਉਂਦੀ ਹੈ, ਏਦਾਂ ਗੁਰੂ ਖਾਲਸਾ ਜੀ ਬੰਦੂਕਾਂ ਦੀਆਂ ਗੋਲੀਆਂ ਦੀ ਆਵਾਜ਼ ਆਉਂਦੀ ਹੈ।
ਗਿਰੈ ਸੂਰ ਲਾਗੀ ਜਿਨ ਅੰਗਨ,
ਜਿਸ ਜਿਸ ਸੂਰਮੇ ਦੇ ਅੰਗ ਨੂੰ ਗੋਲੀ ਵੱਜਦੀ ਹੈ ਉਹ ਨਾਲ ਹੀ ਜ਼ਮੀਨ ਤੇ ਡਿੱਗ ਪੈਂਦਾ, ਭਾਵੇਂ ਕਿਸੇ ਦੇ ਸਿਰ ਚ ਵੱਜੇ ਛਾਤੀ ਵਿਚ ਵੱਜੇ, ਗੋਲੀ ਇਤਨੀ ਭਿਆਨਕ ਜਾ ਕੇ ਵੱਜਦੀ ਹੈ ਨਾਲ ਹੀ ਉਛਲ ਕੇ ਉਥਲ ਕੇ ਘੋੜੇ ਤੋਂ ਜ਼ਮੀਨ ਤੇ ਜਾ ਡਿੱਗਦੇ ਨੇ, ਰਣ ਭੂਮੀ ਵਿਚ ਮਿੱਟੀ ਵਿਚ ਸਦਾ ਵਾਸਤੇ ਗਰਕ ਹੋ ਕੇ ਸਦਾ ਦੀ ਨੀਂਦੇ ਸੌ ਜਾਂਦੇ ਨੇ।
ਰੁਦਰ ਨਿਕਤ ਚਿਤ ਰਕਤ ਬਿਸਾਲਾ,
ਔਰ ਸਰੀਰਾਂ ਵਿਚੋਂ ਲਹੂ ਦੀਆਂ ਤਤੀਰੀਆਂ ਵਗਦੀਆਂ ਨੇ, ਲਹੂਆਂ ਦੇ ਪਰਨਾਲੇ ਵਹਿੰਦੇ ਨੇ, ਪਤਨਾਲੇ ਬਹਿ ਕੇ ਇਸ ਤਰ੍ਹਾਂ ਬਹਿ ਕੇ ਟੁਰਦੇ ਨੇ। ਕਹਿੰਦੇ ਮਾਨੋ ਜਿਵੇਂ ਕੋਈ ਨਵੀਂ ਨਦੀ ਦਰਿਆ ਵਹਿ ਟੁਰਿਆ ਹੋਵੇ।
ਘਾਇਲ ਜਾਲਾ,
ਔਰ ਜਿਹੜੇ ਘਾਇਲ ਨੇ ਜ਼ਖਮੀ ਨੇ ਉਹ ਜੰਗ ਦੇ ਮੈਦਾਨ ਵਿਚ ਕਰਾ ਰਹੇ ਨੇ। ਹੁਣ ਜਿਹੜੇ ਜ਼ਖਮੀ ਹੋਏ ਨੇ ਰਣ ਭੂਮੀ ਵਿਚ, ਹੁਣ ਸੰਭਾਲੇ ਕੌਣ ਉਹਨਾਂ ਜ਼ਖਮੀਆਂ ਨੂੰ? ਸਭ ਨੂੰ ਆਪੋ ਧਾਪੀ ਪਈ ਹੋਈ, ਆਪਣਾ ਆਪ ਬਚਾ ਕੇ ਤਾਂ ਸਾਰੇ ਲੜ ਰਹੇ ਨੇ, ਦੂਜਿਆਂ ਨੂੰ ਕਿਵੇਂ ਬਚਾਉਣ? ਜਿਹੜੇ ਜ਼ਖਮੀ ਹੋਏ ਨੇ ਜੰਗ ਦੇ ਮੈਦਾਨ ਵਿਚ ਉਹ ਜ਼ਖਮਾਂ ਕਰਕੇ ਕਰਾ ਰਹੇ ਨੇ, ਕਿਸੇ ਦੀ ਲੱਤ ਟੁੱਟੀ ਹੈ, ਕਿਸੇ ਦੀ ਬਾਂਹ ਵੱਢੀ ਗਈ ਹੈ, ਕਿਸੇ ਦੀ ਛਾਤੀ ਚ ਗੋਲੀ ਵੱਜੀ ਹੈ, ਕਿਸੇ ਦੀਆਂ ਪੇਟ ਦੀਆਂ ਆਂਦਰਾਂ ਨਿਕਲ ਕੇ ਬਾਹਰ ਆਈਆਂ ਹੋਈਆਂ। ਕਹਿੰਦੇ ਇਸ ਪ੍ਰਕਾਰ ਨਾਲ ਬੜੇ ਜ਼ਖਮੀ ਹੋਏ ਰਣ ਭੂਮੀ ਵਿਚ ਜੰਗ ਦੇ ਮੈਦਾਨ ਵਿਚ ਕਰਾ ਰਹੇ ਨੇ।
ਹੁਣ ਚੰਬੇਲਾਨ ਕਰ ਲੜੇ,
ਰਾਜਾ ਚੰਦੇਲੀਆ ਵੀ ਆ ਕੇ ਜੰਗ ਦੇ ਮੈਦਾਨ ਵਿਚ ਲੜਿਆ ਹੈ।
ਆਯੁਧ ਅਨੇਕ ਪ੍ਰਕਾਰ ਹਰ ਕਰੇ,
ਅਨੇਕਾਂ ਪ੍ਰਕਾਰ ਦੇ ਸ਼ਸਤਰ ਵਹਿ ਰਹੇ ਨੇ, ਅਨੇਕਾਂ ਪ੍ਰਕਾਰ ਦੇ ਸ਼ਸਤਰ ਜੰਗ ਦੇ ਮੈਦਾਨ ਵਿਚ ਪ੍ਰਹਾਰੇ ਜਾ ਰਹੇ ਨੇ, ਚਲਾਏ ਜਾ ਰਹੇ ਨੇ।
ਕੁੱਲੂ ਕੈਂਟਲ ਕੇ ਜਸਵਾਰੀ,
ਕੁੱਲੂ ਦਾ ਰਾਜਾ, ਕੈਂਠਲ ਦਾ ਰਾਜਾ, ਰਾਜਾ ਜਸਵਾਲੀਆ, ਇਹ ਸਾਰੀਆਂ ਪਹਾੜੀ ਰਿਆਸਤਾਂ ਸਨ ਉਸ ਸਮੇਂ। ਕੁੱਲੂ ਕੈਂਠਲ ਜਸਵਾਲੀਆ ਇਹ ਸਾਰੇ ਰਾਜੇ ਅੱਗੇ ਆ ਕੇ ਲੜ ਰਹੇ ਨੇ।
ਵੀਰ ਸਿੰਘ ਪਹੁੰਚਿਓ ਬਲ ਭਾਰੀ,
ਔਰ ਇਧਰ ਸਿੰਘਾਂ ਨੇ ਵੀ ਵੇਖਿਆ ਕਿ ਬੈਰੀਆਂ ਨੇ ਸਾਰਿਆਂ ਨੇ ਰਲ ਕੇ ਹਮਲਾ ਕਰ ਦਿੱਤਾ। ਸਿੰਘ ਵੀ ਬੜੀ ਸੂਰ ਵੀਰਤਾ ਨਾਲ, ਬਹਾਦਰੀ ਨਾਲ, ਦਲੇਰੀ ਨਾਲ ਇਨ੍ਹਾਂ ਦਾ ਮੁਕਾਬਲਾ ਕਰਨ ਵਾਸਤੇ ਅੱਗੇ ਵੱਧ ਕੇ ਡਟੇ ਹੋਏ ਨੇ।
ਇਸ ਤੇ ਆਲਮ ਸਿੰਘ ਅਗਾਰੇ, ਉਦੇ ਸਿੰਘ ਗਨ ਬਾਨ ਪਰਾਰੇ।
ਖਾਲਸਾ ਜੀ ਇਧਰੋਂ ਜਿਹੜੇ ਸਿੰਘ ਲੜ ਰਹੇ ਨੇ ਉਹ ਕਿਹੜੇ ਕਿਹੜੇ ਨੇ? ਭਾਈ ਆਲਮ ਸਿੰਘ ਜੀ, ਭਾਈ ਸਾਹਿਬ, ਭਾਈ ਉਦੇ ਸਿੰਘ ਜੀ ਦੇ ਅਧੀਨ ਹੋ ਕੇ ਜਥੇਦਾਰ ਨੇ ਸਤਿਗੁਰਾਂ ਦੀ ਫੌਜ ਦੇ ਬੜੇ ਵੱਡੇ ਬਹਾਦਰ ਸੂਰਮੇ ਯੋਧੇ ਨੇ। ਅੱਗੇ ਵੀ ਇਨ੍ਹਾਂ ਨੇ ਕਈ ਜੰਗਾਂ ਸਤਿਗੁਰਾਂ ਨਾਲ ਰਲ ਕੇ ਵੈਰੀਆਂ ਨਾਲ ਲੜੀਆਂ ਨੇ। ਭਾਈ ਆਲਮ ਸਿੰਘ ਨੂੰ ਸਤਿਗੁਰਾਂ ਨੇ ਨੱਚਣੇ ਦਾ ਖਿਤਾਬ ਦਿੱਤਾ ਸੀ। ਜੰਗ ਦੇ ਮੈਦਾਨ ਚ ਬੜੀ ਸੂਰ ਵੀਰਤਾ ਨਾਲ ਲੜਦੇ ਸਨ। ਭਾਈ ਸਾਹਿਬ, ਭਾਈ ਉਦੇ ਸਿੰਘ ਜੀ ਇਹ ਬੜੀ ਬਹਾਦਰੀ ਦੇ ਨਾਲ ਜੰਗ ਦੇ ਮੈਦਾਨ ਵਿਚ ਲੜ ਰਹੇ ਨੇ।
ਤਿਸਨ ਭੇਜਿਓ ਨਰ ਗੋਸਾਈ,
ਉਸ ਵਕਤ ਜਦੋਂ ਇਹ ਅੱਗੇ ਵੱਧ ਕੇ ਲੜਨ ਲੱਗੇ, ਭਾਈ ਆਲਮ ਸਿੰਘ, ਭਾਈ ਉਦੇ ਸਿੰਘ ਹੋਣੀ, ਭਾਈ ਦਇਆ ਸਿੰਘ, ਧਰਮ ਸਿੰਘ ਹੋਣੀ, ਸਾਰੇ ਸਿੰਘ ਅੱਗੇ ਵੱਧ ਕੇ ਲੜਨ ਲੱਗੇ, ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣਾ ਇਕ ਟਹਿਲੂਆ, ਆਪਣਾ ਇਕ ਸੇਵਾਦਾਰ ਸਿੰਘਾਂ ਨੂੰ ਸੁਨੇਹਾ ਦੇ ਕੇ ਭੇਜਿਆ।
ਕਲ ਖਾਲਸੇ ਦੇ ਉਹ ਸੁਣਾਏ,
ਉਸ ਸੇਵਾਦਾਰ ਨੇ ਆ ਕੇ ਸਾਰੇ ਖਾਲਸੇ ਨੂੰ ਮਹਾਰਾਜ ਜੀ ਦਾ ਹੁਕਮ ਸੁਣਾਇਆ, ਦਸਵੇਂ ਪਾਤਸ਼ਾਹ ਦਾ ਹੁਕਮ ਸੁਣਾਇਆ, ਤੇ ਸਿੰਘਾਂ ਨੂੰ ਕਹਿਣ ਲੱਗਾ,
ਵਧੋ ਨਾ ਆਗੇ ਫਿਰ ਲੜੋ, ਜਵਾਲਾ ਬੰਮਣੀ ਚੋਲਨ ਕਰੋ।
ਉਹਨੇ ਆ ਕੇ ਆਖਿਆ, ਖਾਲਸਾ ਜੀ, ਗੁਰੂ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ ਵੀ ਅੱਗੇ ਵੱਧ ਕੇ ਨਹੀਂ ਲੜਨਾ, ਕਿਉਂਕਿ ਦੁਸ਼ਮਣ ਦੀ ਫੌਜ ਦੀ ਗਿਣਤੀ ਜ਼ਿਆਦਾ ਹੈ, ਸਿੰਘ ਥੋੜੀ ਗਿਣਤੀ ਚ ਨੇ, ਇਸ ਕਰਕੇ ਅੱਗੇ ਵੱਧ ਕੇ ਨਹੀਂ ਲੜਨਾ, ਇਕ ਜਗ੍ਹਾ ਤੇ ਖਲੋ ਕੇ ਆਪਣੇ ਪੈਰ ਜਮਾ ਕੇ ਅੜਾ ਕੇ ਇਕ ਜਗ੍ਹਾ ਤੇ ਖਲੋ ਕੇ ਦੁਸ਼ਮਣ ਦਾ ਮੁਕਾਬਲਾ ਕਰਨਾ, ਅੱਗੇ ਵੱਧ ਕੇ ਕਿਸੇ ਸਿੰਘ ਨੇ ਨਹੀਂ ਲੜਨਾ।
ਸੁਣਿਓ ਹੁਕਮ ਕੋ ਟਿਕ ਟਿਕ ਲੜੇ,
ਤਾਂ ਸਿੰਘ ਅੱਗੇ ਵੱਧ ਕੇ ਜਾ ਰਹੇ ਸਨ। ਜਦੋਂ ਕਲਗੀਧਰ ਦਾ ਹੁਕਮ ਸੁਣਿਆ ਕਿ ਖਲੋ ਕੇ ਲੜਨਾ, ਅੱਗੇ ਨਹੀਂ ਵਧਣਾ, ਤੋ ਸਿੰਘ ਹੁਣ ਖਲੋ ਕੇ ਇਕ ਜਗ੍ਹਾ ਤੇ ਟਿਕ ਕੇ ਰਣ ਭੂਮੀ ਚ ਪੈਰ ਜਮਾ ਕੇ ਲੜਨ ਲੱਗੇ ਹਨ।
ਅੱਗੇ ਨਹੀਂ ਵਧੇ ਪੱਟ ਫੇਰੇ,
ਹੁਣ ਸਿੰਘ ਅੱਗੇ ਨਹੀਂ ਵਧਦੇ, ਇਕੋ ਜਗ੍ਹਾ ਤੇ ਖਲੋ ਕੇ ਦੁਸ਼ਮਣ ਨਾਲ ਭਿੜ ਰਹੇ ਨੇ, ਵੈਰੀਆਂ ਦੇ ਕੀਤੇ ਹੋਏ ਹਮਲੇ ਦਾ ਮੁਕਾਬਲਾ ਕਰ ਰਹੇ ਨੇ।
ਬਿਲ ਪਹਾੜੀਆਂ ਨੇ ਕਾਲੇ ਉਹ ਹੇਲਾ,
ਪਹਾੜੀਆਂ ਨੇ ਸਾਰਿਆਂ ਨੇ ਰਲ ਕੇ ਹਮਲਾ ਕੀਤਾ, ਕਹਿੰਦੇ ਇਕੋ ਵਾਰੀ ਹਮਲਾ ਕਰ ਦਿਓ, ਸਿੰਘ ਤਾਂ ਬਿਲਕੁਲ ਥੋੜੇ ਨੇ ਆਪਣੇ ਸਾਹਮਣੇ ਗਿਣਤੀ ਦੇ ਸਿੰਘ ਨੇ, ਆਪਾਂ ਇੰਨੇ ਜ਼ਿਆਦਾ ਹਾਂ। ਕਹਿੰਦੇ ਇੱਕੋ ਵੇਰੀ ਰਲ ਕੇ ਪਹਾੜੀਆਂ ਨੇ ਹਮਲਾ ਕਰ ਦਿੱਤਾ।
ਮਾਰ ਮਾਰ ਕਰ ਰੂਰੇ ਮੇਲਾ,
ਮਾਰ ਮਾਰ ਕਰਦਿਆਂ ਮਾਰ ਦਿਓ ਮਾਰ ਦਿਓ, ਏਦਾਂ ਦਾ ਜ਼ੋਰ ਪਾਉਂਦਿਆਂ ਰੋਲਾ ਪਾਉਂਦਿਆਂ ਹੱਲਾ ਕਰਦਿਆਂ ਹਮਲਾ ਕੀਤਾ।
ਧੁੰਦ ਪਟੋਲ ਪਟੈ ਬੋ ਬਾਜੇ,
ਬੜੇ ਨਗਾਰੇ ਵੱਜੇ ਨੇ, ਢੋਲ ਪਟ ਹੈ ਨਫੀਰੀਆਂ, ਜੰਗੀ ਸਾਜ ਜੰਗੀ ਨਗਾਰੇ ਵੱਜੇ ਹਨ।
ਮਾਰੂ ਰਾਗ ਸੁਣਤ ਪਟ ਗਾਜੇ,
ਔਰ ਮਾਰੂ ਰਾਗ ਵੱਜਿਆ ਜੰਗ ਦੇ ਮੈਦਾਨ ਵਿੱਚ, ਮਾਰੂ ਰਾਗ ਦੀ ਆਵਾਜ਼ ਸੁਣ ਕੇ ਸੂਰਮੇ ਗੱਜੇ ਨੇ ਜੰਗ ਦੇ ਮੈਦਾਨ ਵਿਚ, ਉੱਚੀ ਆਵਾਜ਼ ਦੇ ਵਿਚ ਦਹਾੜੇ ਹਨ ਲੜਨ ਵਾਸਤੇ।
ਨੱਟ ਜਿਮ ਉਛਲੇ ਛਾਲ ਛਲੰਗੇ,
ਕੋਈ ਨੱਟ ਉਛਲਦਾ ਨਾ ਬਾਜੀ ਪਾਉਣ ਵਾਸਤੇ, ਏਦਾਂ ਨਟਾਂ ਵਾਂਗੂ ਉਛਲ ਉਛਲ ਕੇ ਪੈਂਦੇ ਨੇ ਇੱਕ ਦੂਜੇ ਤੇ, ਉਛਲ ਉਛਲ ਕੇ ਵੱਧ ਕੇ ਅੱਗੇ ਪੈਂਦੇ ਹਨ।
ਸਿਪਰ ਕਿਰਪਾ ਨੇ ਨੰਗੇ,
ਨੇੜੇ ਟੁੱਕ ਕੇ ਪਹਿਲਾਂ ਬੰਦੂਕਾਂ ਦੀਆਂ ਗੋਲੀਆਂ ਦੀ ਜੰਗ ਸੀ, ਹੁਣ ਨੇੜੇ ਹੋ ਗਏ, ਹੁਣ ਤਾਂ ਕਹਿੰਦੇ ਨੇੜੇ ਹੋ ਕੇ ਕਿਰਪਾਨਾਂ ਧੂਲੀਆਂ ਮਿਆਨਾਂ ਦੇ ਵਿਚੋਂ, ਜਿਵੇਂ ਚੰਡੀ ਦੀ ਵਾਰ ਚ ਗੁਰੂ ਕਲਗੀਧਰ ਦੇ ਬਚਨ ਨੇ ਨਾ, ਸੜਕ ਮਿਆਨੋ ਕੱਢੀਆਂ ਤਿੱਖੀਆਂ ਤਰਵਾਰੀ, ਤਿੱਖੀਆਂ ਤੇਗਾਂ ਸੂਰਮਿਆਂ ਬਹਾਦਰਾਂ ਯੋਧਿਆਂ ਨੇ ਆਪਣੇ ਮਿਆਨਾਂ ਚੋ ਧੂਲੀਆਂ ਢਾਲਾਂ ਲੈ ਕੇ ਕਿਰਪਾਨਾਂ ਲੈ ਕੇ ਤਿੱਖੀਆਂ ਜੰਗ ਦੇ ਮੈਦਾਨ ਚ ਲੜਨ ਲੱਗੇ ਹਨ।
ਓਲੜ ਪੜੇ ਵੀਰ ਇੱਕ ਬਾਰੇ, ਸਿੰਘਣ ਲੱਗ ਪਹੁੰਚੇ ਬਲ ਭਾਰੇ,
ਪਹਾੜੀਆਂ ਨੇ ਇੱਕੋ ਵੇਰੀ ਬੜੇ ਜ਼ੋਰ ਦਾ ਹਮਲਾ ਕੀਤਾ, ਔਰ ਜ਼ੋਰ ਦਾ ਹਮਲਾ ਕਰਕੇ ਸਿੰਘਾਂ ਤੱਕ ਆ ਪਹੁੰਚੇ ਪਹਾੜੀਏ, ਪਹਿਲਾਂ ਤਾਂ ਦੂਰ ਹੀ ਰੱਖ ਛੱਡੇ ਸਿੰਘਾਂ ਨੇ, ਪਰ ਜਦੋਂ ਜ਼ੋਰ ਦਾ ਹਮਲਾ ਕੀਤਾ ਤੇ ਐਸੇ ਜ਼ੋਰ ਦਾ ਹੱਲਾ ਕਰਕੇ ਉਹ ਪਹਾੜੀਏ ਹੁਣ ਸਿੰਘਾਂ ਦੇ ਨੇੜੇ ਆ ਢੁਕੇ ਹਨ, ਨੇੜੇ ਆ ਪਹੁੰਚੇ ਹਨ।
ਸੇਲੇ ਬਰਛੇ ਆਨ ਚਲਾਏ,
ਆ ਕੇ ਸੇਲੇ ਚਲਾਏ, ਬਰਛੇ ਚਲਾਏ, ਨੇਜੇ ਚਲਾਏ, ਹੋਰ ਅਨੇਕਾਂ ਪ੍ਰਕਾਰ ਦੇ ਹਥਿਆਰ ਚਲਾਉਣ ਲੱਗੇ।
ਸਿੰਘਨ ਸਨਮੁਖ ਘਾਵ ਸੁਖਾਏ,
ਸਿੰਘ ਵੀ ਪੈਰ ਪਿੱਛੇ ਨਹੀਂ ਹਟਾਏ, ਸਿੰਘਾਂ ਨੇ ਵੀ ਅੱਗੇ ਹੋ ਕੇ ਮੂਹਰੇ ਹੋ ਕੇ ਦੁਸ਼ਮਣਾਂ ਵੱਲੋਂ ਚਲਾਏ ਹਥਿਆਰ ਆਪਣੀਆਂ ਛਾਤੀਆਂ ਤੇ ਚੱਲੇ। ਕਿਸੇ ਸਿੰਘ ਨੇ ਪਿੱਠ ਤੇ ਵਾਰ ਨਹੀਂ ਖਾਧਾ, ਛਾਤੀ ਦੇ ਉੱਤੇ ਵਾਰ ਚੱਲਿਆ ਵੈਰੀਆਂ ਦਾ ਦੁਸ਼ਮਣਾਂ ਦਾ ਏਡੀ ਬਹਾਦਰੀ ਨਾਲ, ਕਿਉਂਕਿ ਸੂਰਮਾ ਕਦੇ ਜੰਗ ਦੇ ਮੈਦਾਨ ਚ ਪਿੱਠ ਨਹੀਂ ਵਿਖਾਉਂਦਾ। ਖਾਲਸਾ ਜੀ, ਸੂਰਮਾ ਰਣ ਭੂਮੀ ਦੇ ਵਿਚ ਆਪਣੀ ਛਾਤੀ ਦੇ ਉੱਤੇ ਵਾਰ ਚੱਲਦਾ, ਜੇ ਕਿਤੇ ਸ਼ਹੀਦੀ ਵੀ ਪਾਵੇ ਤੇ ਪਿੱਛੇ ਨਹੀਂ ਡਿੱਗਦਾ, ਵੈਰੀ ਵਾਲੇ ਪਾਸੇ ਨੂੰ ਅੱਗੇ ਨੂੰ ਵੱਧ ਕੇ ਮੂੰਹ ਭਰਨੇ ਅੱਗੇ ਹੋ ਕੇ ਡਿੱਗਦਾ, ਪਿਛਲੇ ਪਾਸੇ ਨਹੀਂ ਡਿੱਗਦਾ। ਇਹ ਸੂਰਮੇ ਦਾ ਹੁਲਾਸ ਹੈ। ਸਿੰਘਾਂ ਨੇ ਛਾਤੀਆਂ ਦੇ ਉੱਤੇ ਸਨਮੁਖ ਹੋ ਕੇ ਵਾਰ ਚੱਲੇ ਹਨ।
ਆਵਨਾ ਤਜੀ ਅਰੇ ਰਣ ਰਹੇ,
ਸਿੰਘਾਂ ਨੇ ਆਪਣੀ ਆਪਣੀ ਥਾਂ ਨਹੀਂ ਛੱਡੀ, ਹਾਲਾਂਕਿ ਵੈਰੀਆਂ ਦਾ ਹਮਲਾ ਬੜੇ ਜ਼ੋਰ ਦਾ ਸੀ, ਪਰ ਸਿੰਘਾਂ ਨੇ ਆਪਣੀ ਜਗ੍ਹਾ ਨਹੀਂ ਛੱਡੀ, ਆਪਣੀ ਥਾਂ ਨਹੀਂ ਛੱਡੀ, ਪੈਰ ਅੜਾ ਕੇ ਇੱਕੋ ਜਗ੍ਹਾ ਤੇ ਲੜਦੇ ਰਹੇ।
ਗੁਰ ਪ੍ਰਤਾਪ ਤੇਰੇ ਪਗਨ ਦਹੇ,
ਸਤਿਗੁਰਾਂ ਦੇ ਪ੍ਰਤਾਪ ਨਾਲ ਵੈਰੀਆਂ ਦੇ ਦਲ ਨੂੰ ਦਹਿਣ ਕਰਕੇ ਰੱਖ ਦਿੱਤਾ ਹੈ, ਦੁਸ਼ਮਣਾਂ ਦੇ ਦਲ ਦੇ ਪਾਸੇ ਸਿੰਘਾਂ ਨੇ ਤੋੜ ਕੇ ਰੱਖ ਦਿੱਤੇ ਹਨ।
ਕਾਲੀ ਹੇਲ ਚਾਲ ਫਤ ਖਰੇ,
ਜਿਹੜਾ ਹੱਲਾ ਘੱਲਿਆ ਸੀ ਪਹਾੜੀਆਂ ਨੇ, ਉਸ ਹੱਲੇ ਨੂੰ ਸਿੰਘਾਂ ਨੇ ਬੜੀ ਬਹਾਦਰੀ ਨਾਲ ਚੱਲਿਆ, ਖੂਬ ਬਹਾਦਰੀ ਨਾਲ ਚੱਲ ਕੇ ਆਪਣੇ ਸਿਰ ਤੇ ਪ੍ਰਵਾਨ ਕੀਤਾ।
ਇਤਨੇ ਬਿਖੇ ਸਿੰਘ ਰਿਸ ਭਰੇ,
ਉਧਰੋਂ ਜਦੋਂ ਪਹਾੜੀ ਬਹੁਤੇ ਸਿਰੇ ਚੜ ਗਏ, ਇਧਰ ਸਿੰਘਾਂ ਵਿਚ ਹੁਣ ਰੋਸ ਜਾਗਿਆ, ਦੋਹਰਾ ਰੋਸ ਵੀਰ ਰਸ ਸਿੰਘਾਂ ਵਿਚ ਜਾਗਿਆ ਹੈ।
ਅਲਗ ਮਿਆਨ ਤੇ ਖੈਚ ਨਿਕਾਰੇ,
ਸਿੰਘਾਂ ਨੇ ਵੀ ਆਪਣੇ ਮਿਆਨਾ ਚੋ ਫਿਰ ਤੇਗਾਂ ਧੂ ਲਈਆਂ, ਜਦੋਂ ਬਹੁਤੇ ਨੇੜੇ ਹੋ ਗਏ ਪਹਾੜੀਏ, ਹੁਣ ਸਿੰਘਾਂ ਵੇਖਿਆ ਵੀ ਤੀਰਾਂ ਨਾਲ ਲੜਾਈ ਨਹੀਂ ਹੋਣੀ, ਹੁਣ ਬੰਦੂਕਾਂ ਨਾਲ ਲੜਾਈ ਨਹੀਂ ਹੋਣੀ, ਹੁਣ ਤਾਂ ਸਦਾ ਦੀ ਸਾਥਣ ਜਿਹੜੀ ਹਰ ਵੇਲੇ ਮਰਦਿਆਂ ਦਮ ਤੱਕ ਸਿੰਘ ਦੇ ਨਾਲ ਰਹਿੰਦੀ ਹੈ, ਸਿੰਘ ਦੇ ਗਾਤਰੇ ਰਹਿੰਦੀ ਹੈ, ਉਹ ਕਿਹੜੀ ਹੈ ਸਦਾ ਦੀ ਸਾਥਣ? ਉਹ ਤੇਗ ਹੈ, ਕਿਰਪਾਨ ਹੈ। ਉਹ ਕਿਰਪਾਨਾਂ ਸਿੰਘਾਂ ਨੇ ਆਪਣੇ ਮਿਆਨਾਂ ਵਿਚੋਂ ਸਦਾ ਦੀਆਂ ਸਾਥਣਾਂ ਧੂ ਲਈਆਂ।
ਫੁਰਤ ਫੁਰਤ ਕਰ ਹਤੇ ਜੁਝਾਰੇ,
ਫੁਰਤ ਖੜ ਕੇ ਵੇਖਦਿਆਂ ਵੇਖਦਿਆਂ ਇੱਕ ਇੱਕ ਸਿੰਘ ਨੇ ਦੋ ਦੋ ਚਾਰ ਚਾਰ ਦਸ ਦਸ ਪਹਾੜੀਆਂ ਨੂੰ ਮਾਰ ਕੇ ਜੰਗ ਦੇ ਮੈਦਾਨ ਵਿਚ ਮਿੱਟੀ ਚ ਗਰਕ ਕਰਕੇ ਰੱਖ ਦਿੱਤਾ।
ਜਬ ਦਸ ਬੀਸ ਅਗਰ ਕੇ ਮਾਰੇ,
ਜਦੋਂ ਪੰਦਰਾਂ ਵੀਹ ਪੰਜਾਹ ਬੰਦੇ ਪਹਾੜੀਆਂ ਦੇ ਅਗਲੇ ਅਗਲੇ ਮਾਰ ਦਿੱਤੇ ਨਾ ਸਿੰਘਾਂ ਨੇ, ਜਿਹੜਾ ਜਿਹੜਾ ਵੱਧ ਕੇ ਆਇਆ ਅੱਗੇ, ਵੱਢ ਵੱਢ ਕੇ ਡੱਕਰੇ ਕਰ ਦਿੱਤੇ ਉਹਨਾਂ ਪਹਾੜੀਆਂ ਦੇ ਆਪਣੀਆਂ ਤੇਗਾਂ ਨਾਲ ਕਿਰਪਾਨਾਂ ਨਾਲ, ਜਦੋਂ 20-50 ਬੰਦੇ ਅਗਲੇ ਅਗਲੇ ਮਾਰ ਦਿੱਤੇ
ਅਤੇ ਕੁਛ ਛਤਰੋ ਡਰ ਧਾਰੇ
ਜਿਹੜੇ ਬਾਕੀ ਪਹਾੜੀ ਹੁਣ ਪਿੱਛੇ ਹਟਣ ਲੱਗ ਪਏ ਉਹਨਾਂ ਆਖਿਆ ਅੱਗੇ ਗਏ ਤਾਂ ਮਾਰ ਕੇ ਰੱਖ ਦੇਣਗੇ ਇਹਨਾਂ ਵਰਗੀ ਤੇਗ ਕੌਣ ਚਲਾਉਂਦਾ ਇਹਨਾਂ ਵਰਗੀ ਡਾਢੀ ਤੇਗ ਤਾਂ ਸਾਡੇ ਕੋਲੋਂ ਨਹੀਂ ਚਲਾਈ ਜਾਣੀ ਇਹਨਾਂ ਦੀ ਤੇਗ ਅੱਗੇ ਖਾਲਸੇ ਦੀ ਤੇਗ ਅੱਗੇ ਹੁਣ ਕੌਣ ਅੜੇ ਕੌਣ ਰੁਕੇ ਕਹਿੰਦੇ ਜਦੋਂ 15-20 ਬੰਦੇ ਇਹਨਾਂ ਦੇ ਅਗਲੇ ਅਗਲੇ ਮਾਰੇ ਗਏ ਬਾਕੀ ਦੇ ਹੁਣ ਡਰ ਕੇ ਪਿੱਛੇ ਹਟਣ ਲੱਗੇ ਹੁਣ ਜਿਹਨਾਂ ਪੈਰਾਂ ਤੇ ਵੱਧ ਕੇ ਆਏ ਸੀ ਉਹਨਾਂ ਹੀ ਪੈਰਾਂ ਤੇ ਪਿੱਛੇ ਹੋਣ ਲੱਗੇ
ਦੇਖ ਭਇਓ ਖਾਲਸਾ ਆ ਗਿਆ ਮੋਰਾ ਛੋਡ ਪਹਾੜੀ ਭਾਗੇ
ਜਦੋਂ ਖਾਲਸੇ ਨੂੰ ਅੱਗੇ ਵੇਖਿਆ ਨਾ ਲੜਦਿਆਂ ਖਾਲਸੇ ਨੂੰ ਗੱਜਦਿਆਂ ਵੇਖਿਆ ਖਾਲਸੇ ਨੂੰ ਜੂਝਦਿਆਂ ਵੇਖਿਆ ਹੁਣ ਮੁੜ ਕੇ ਕਿਸੇ ਪਹਾੜੀ ਨੇ ਹੌਸਲਾ ਨਹੀਂ ਕੀਤਾ ਫਿਰ ਅੱਗੇ ਵਧਣ ਦਾ ਜਦੋਂ ਸਿੰਘਾਂ ਦੀਆਂ ਨੇਤਰਾਂ ਚੜੇ ਹੋਏ ਭੌਹਾਂ ਚੜੀਆਂ ਹੋਈਆਂ ਪੁਛਹਿਰੇ ਕੱਸੇ ਹੋਏ ਹੱਥਾਂ ਵਿਚ ਲਹੂ ਨਾਲ ਲੱਥ ਪੱਥ ਤੇਗਾਂ ਸਿੰਘਾਂ ਦਾ ਵਿਕਰਾਲ ਰੂਪ ਵੇਖਿਆ ਨਾ ਦੁਸ਼ਮਣਾਂ ਨੇ ਵੇਖ ਕੇ ਫਿਰ ਕਿਸੇ ਨੇ ਹੌਸਲਾ ਨਹੀਂ ਕੀਤਾ ਅੱਗੇ ਵੱਧ ਕੇ ਆਉਣ ਦਾ
ਪਰ ਇਹ ਗੈਲ ਮੈਂ ਟਲੇ ਨਾ ਟਾਲੇ
ਕਹਿੰਦੇ ਫਿਰ ਨਹੀਂ ਆਏ ਅੱਗੇ ਲੜਨ ਵਾਸਤੇ ਹੁਣ ਪਿੱਛੇ ਹੀ ਹਟ ਪਏ ਤੇ ਇਹ ਪਿੱਛੇ ਹਟੇ ਤੇ ਸਿੰਘਾਂ ਨੇ ਫਿਰ ਦੱਬ ਲਈ ਉਹੀ ਪੈੜ ਜਿਹੜੀ ਪੈੜ ਤੇ ਪਿੱਛੇ ਹਟੇ ਸਿੰਘ ਉਹ ਪੈੜ ਲੈ ਕੇ ਅੱਗੇ ਵਧਣ ਲੱਗੇ ਇਹਨਾਂ ਦੀ ਫਿਰ ਗੈਲ ਨਹੀਂ ਛੱਡੀ ਸਿੰਘਾਂ ਨੇ ਇਹ ਪਹਾੜੀਏ ਹੁਣ ਅੱਗੇ ਕਰਕੇ ਮੂੰਹ ਕਰਕੇ ਦੌੜ ਪਏ ਸਿੰਘ ਪਿੱਛੇ ਪਿੱਛੇ ਹਨ
ਖੜਕੇ ਉਹ ਖੜਕ ਕਰਾਲ ਮਿਸਾਲੇ
ਕਰਾਲ ਤੇਗ ਚੱਲੀ ਇੱਕ ਵਾਰੀ ਬੜੀ ਕਟਾ ਵੱਢ ਹੋਈ ਬੜਾ ਤਮਾਸਾਨ ਜੰਗ ਹੋਇਆ
ਛੰਦ ਜਬਹਿ ਜੁਦ ਜਾਗਾ ਕਟੇ ਸੀਸ ਮਾਗਾ
ਜਦੋਂ ਯੁੱਧ ਜਾਗਿਆ ਕਹਿੰਦੇ ਹੁਣ ਜੰਗ ਦਾ ਮੈਦਾਨ ਪੂਰਾ ਭਖਿਆ ਹੁਣ ਜੰਗ ਦਾ ਮਾਹੌਲ ਪੂਰਾ ਰਣ ਤੱਤਾ ਹੋਇਆ ਜਦੋਂ ਯੁੱਧ ਜਗਿਆ ਯੁੱਧ ਮਚਿਆ ਤੇ ਕਹਿੰਦੇ ਸੀਸ ਵੱਢ ਵੱਢ ਕੇ ਸਿਰ ਵੱਢ ਵੱਢ ਕੇ ਜੰਗ ਦੇ ਮੈਦਾਨ ਚ ਖਿੰਡਣ ਲੱਗੇ ਹਨ
ਵੱਡੇ ਖੱਗ ਧਾਰਾ ਜਸਾ ਕਾਠ ਆਰਾ
ਏਦਾਂ ਤੇਗਾਂ ਵੱਢ ਵੱਢ ਸੁੱਟਦੀਆਂ ਨੇ ਵੈਰੀਆਂ ਦੇ ਦਲਾਂ ਨੂੰ ਸਿੰਘਾਂ ਦੀਆਂ ਤੇਗਾਂ ਇਸ ਤਰ੍ਹਾਂ ਚੱਲੀਆਂ ਨੇ ਸਾਫ ਕਹਿੰਦੇ ਮਾਨੋ ਜਿਵੇਂ ਆਰਾ ਚੱਲਦਾ ਨਾ ਲੱਕੜੀ ਦੇ ਉੱਤੇ ਏਦਾਂ ਸਿੰਘਾਂ ਦੀਆਂ ਤੇਗਾਂ ਵੈਰੀਆਂ ਦੇ ਸਿਰਾਂ ਤੇ ਚੱਲੀਆਂ ਹਨ
ਗਿਰੇ ਯੁੱਧ ਗਿਰੇ ਜੁਦ ਸੂਰਾ ਨਿਪੈ ਨੰਦ ਕੂਰਾ
ਇਸ ਪ੍ਰਕਾਰ ਨਾਲ ਬੜੇ ਬੜੇ ਸੂਰਮੇ ਯੋਧੇ ਜੰਗ ਦੇ ਮੈਦਾਨ ਵਿਚ ਡਿੱਗਣ ਲੱਗੇ ਨੇ ਕਹਿੰਦੇ ਜਦੋਂ ਡਿੱਗਦੇ ਨੇ ਧੜਮ ਦੇ ਕੇ ਆਵਾਜ਼ ਏਦਾਂ ਆਉਂਦੀ ਜਿਵੇਂ ਕਹਿੰਦੇ ਕਿ ਹਵਾ ਦੇ ਨਾਲ ਕੋਈ ਪੁਰਾਣਾ ਦਰਖਤ ਜ਼ਮੀਨ ਤੇ ਡਿੱਗ ਗਿਆ ਹੋਵੇ ਔਰ ਜਿੰਨੇ ਪਹਾੜੀ ਰਾਜੇ ਝੂਠੇ ਨੇ ਉਹਨਾਂ ਦੀਆਂ ਫੌਜਾਂ ਮਰ ਮਰ ਕੇ ਰਣ ਭੂਮੀ ਚ ਡਿੱਗਣ ਲੱਗੀਆਂ ਹਨ
ਜਬੈ ਸਿੰਘ ਧਾਏ ਪਹਾੜੀ ਪਲਾਏ
ਜਦੋਂ ਸਿੰਘਾਂ ਨੇ ਹਮਲਾ ਕੀਤਾ ਉਸ ਵਕਤ ਗੁਰੂ ਖਾਲਸਾ ਜੀ ਪਹਾੜੀਆਂ ਨੂੰ ਭਾਜਣਾ ਪੈ ਗਈਆਂ
ਪਹਾੜੀ ਪਲਾਏ ਤਜਿਓ ਨਾਏ ਗੈਲੰ ਡਰੇ ਨਾਥ ਸੈਲੰ
ਪਹਾੜੀ ਅੱਗੇ ਲੱਗ ਕੇ ਭੱਜ ਪਏ ਸਿੰਘਾਂ ਨੇ ਫਿਰ ਪਿੱਛਾ ਨਹੀਂ ਛੱਡਿਆ ਸਿੰਘ ਪਿੱਛੇ ਪਿੱਛੇ ਦੌੜ ਪਏ ਉਹਨਾਂ ਪਹਾੜੀਆਂ ਦੇ
ਨਾ ਆ ਗਿਆ ਗੁਸਾਈ ਅਗਾਰੇ ਸਿਧਾਏ
ਖਾਲਸਾ ਜੀ ਸਿੰਘਾਂ ਨੂੰ ਆ ਗਿਆ ਨਹੀਂ ਸੀ ਮਹਾਰਾਜ ਜੀ ਦੀ ਵੀ ਅੱਗੇ ਨਹੀਂ ਵਧਣਾ ਕਲਗੀਧਰ ਨੇ ਪਹਿਲਾਂ ਕਹਿ ਕੇ ਭੇਜਿਆ ਸੀ ਵੀ ਤੁਸੀਂ ਅੱਗੇ ਨਹੀਂ ਵਧਣਾ ਇੱਕੋ ਜਗ੍ਹਾ ਤੇ ਖਲੋ ਕੇ ਲੜਨਾ ਜਦੋਂ ਪਹਾੜੀ ਲੰਘ ਗਏ ਅੱਗੇ ਲੱਗ ਕੇ ਸਿੰਘ ਵੀ ਹੁਣ ਗੁਰੂ ਸਾਹਿਬ ਦਾ ਹੁਕਮ ਭੁੱਲ ਗਏ ਕਿ ਪਾਤਸ਼ਾਹ ਨੇ ਹੁਕਮ ਕੀਤਾ ਵੀ ਤੁਸੀਂ ਅੱਗੇ ਨਹੀਂ ਵਧਣਾ ਇੱਕੋ ਜਗ੍ਹਾ ਤੇ ਖਲੋਤੇ ਰਹਿਣਾ ਸਿੰਘਾਂ ਵੇਖਿਆ ਪਹਾੜੀ ਭੱਜ ਗਏ ਉਹਨੂੰ ਪਿੱਛੇ ਪਿੱਛੇ ਦੌੜ ਪਏ ਆਪਣੀ ਜਗ੍ਹਾ ਛੱਡ ਕੇ ਆਪਣਾ ਮੋਰਚਾ ਛੱਡ ਕੇ ਬਾਹਰ ਨਿਕਲ ਕੇ ਪਿੱਛੇ ਪਿੱਛੇ ਦੌੜ ਪਏ ਹਾਲਾਂਕਿ ਸਤਿਗੁਰਾਂ ਦਾ ਹੁਕਮ ਨਹੀਂ ਸੀ ਮਹਾਰਾਜ ਜੀ ਦੀ ਆਗਿਆ ਨਹੀਂ ਸੀ
ਬਾਤਾਂ ਵਿਸਾਰੀ ਨਹੀਂ ਯਾਦਕਾਰੀ
ਔਰ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਆਗਿਆ ਸੀ ਉਹ ਸਿੰਘਾਂ ਨੇ ਭੁਲਾ ਦਿੱਤੀ ਮਹਾਰਾਜ ਜੀ ਦਾ ਹੁਕਮ ਯਾਦ ਨਾ ਰਿਹਾ ਸਿੰਘਾਂ ਨੂੰ ਅੱਗੇ ਵੱਧ ਕੇ ਪਿੱਛੇ ਦੌੜ ਕੇ ਵੈਰੀਆਂ ਦੇ ਹੁਣ ਸਿੰਘ ਲੜਨ ਲੱਗੇ ਹਨ
ਗੁਰੂ ਜੀ ਵਿਚਾਰੇ ਮਾ ਇਹ ਹੰਕਾਰੇ
ਧਰ ਜੀ ਨੇ ਵਿਚਾਰ ਕੀਤੀ ਵੀ ਸਿੰਘਾਂ ਦੇ ਮਨ ਚ ਹੰਕਾਰ ਆ ਗਿਆ ਵੀ ਇਹ ਜੰਗ ਅਸੀਂ ਜਿੱਤ ਰਹੇ ਹਾਂ ਇਹ ਜੰਗ ਅਸੀਂ ਜਿੱਤ ਰਹੇ ਇਹਨਾਂ ਅੰਦਰ ਹਉਮੈ ਆ ਗਈ ਹੈ ਇਹਨਾਂ ਨੂੰ ਸਾਡਾ ਬਚਨ ਚੇਤੇ ਨਹੀਂ ਰਿਹਾ ਵੀ ਅਸੀਂ ਹੁਕਮ ਕੀਤਾ ਸੀ ਵੀ ਅੱਗੇ ਨਹੀਂ ਵਧਣਾ ਖਾਲਸਾ ਜੀ ਇੱਕ ਕਮਾਂਡਰ ਦੇ ਅੰਡਰ ਹੋ ਕੇ ਫੌਜ ਲੜੇ ਤਾਂ ਉਸ ਫੌਜ ਦੀ ਜੰਗ ਦੇ ਮੈਦਾਨ ਵਿਚ ਫਤਿਹ ਹੁੰਦੀ ਆਪੋ ਧਾਪੀ ਕਰਕੇ ਫੌਜ ਲੜੇ ਉਹ ਜੰਗ ਦੇ ਵਿਚ ਜਿੱਤ ਨਹੀਂ ਸਕਦੀ ਜਿਹੜਾ ਸਰਦਾਰ ਹੈ ਮੁਖੀਆ ਹੈ ਉਹਦੇ ਹੁਕਮ ਵਿਚ ਫੌਜ ਲੜਨੀ ਚਾਹੀਦੀ ਹੈ ਕਲਗੀਧਰ ਜੀ ਇਹ ਸਿੱਖਿਆ ਖਾਲਸੇ ਨੂੰ ਦੇਣਾ ਚਾਹੁੰਦੇ ਸੀ ਵੀ ਆਪੋ ਧਾਪੀ ਨਾ ਕਰੀ ਜਾਓ, ਜਿਹੜਾ ਤੁਹਾਡਾ ਕਮਾਂਡਰ ਹੈ ਤੁਹਾਨੂੰ ਸੰਚਾਲਨ ਕਰਨ ਵਾਲਾ ਉਹਦੇ ਹੁਕਮ ਦੇ ਵਿੱਚ ਤੁਸੀਂ ਸਾਰਿਆਂ ਨੇ ਲੜਨਾ, ਜੋ ਕਹਿ ਦੇਵੇ ਉਹਦੇ ਮੁਤਾਬਕ ਲੜਨਾ ਚਾਹੀਦਾ। ਤੋ ਇਹ ਸਿੱਖਿਆ ਮਹਾਰਾਜ ਜੀ ਨੇ ਖਾਲਸੇ ਨੂੰ ਦੇਣੀ ਸੀ। ਤੋ ਜਦੋਂ ਸਤਿਗੁਰਾਂ ਨੇ ਵੇਖਿਆ ਵੀ ਸਿੰਘ ਹੰਕਾਰੇ ਗਏ ਨੇ, ਸਾਡਾ ਹੁਕਮ ਇਹਨਾਂ ਨੇ ਮੋੜ ਦਿੱਤਾ ਹੈ, ਤੇ ਆਪਣੀ ਮਰਜ਼ੀ ਨਾਲ ਵੈਰੀਆਂ ਦੇ ਪਿੱਛੇ ਦੌੜ ਕੇ ਲੜਨ ਲੱਗ ਪਏ ਨੇ,
ਵੱਡੀ ਜੀਤ ਪਾਏ ਚਲੇ ਜਾਤ ਧਾਏ,
ਔਰ ਜਿੱਤ ਪ੍ਰਾਪਤ ਤਾਂ ਕਰ ਲਈ ਆ, ਜੰਗ ਚ ਦੁਸ਼ਮਣ ਭੱਜ ਗਏ ਅੱਗੇ ਲੱਗ ਕੇ, ਤੇ ਹੁਣ ਇਹ ਉਹਨਾਂ ਦੇ ਪਿੱਛੇ ਪਿੱਛੇ ਦੌੜੇ ਜਾ ਰਹੇ ਨੇ।
ਉੱਠੇ ਆਪ ਸਵਾਮੀ ਚਰੇ ਤੇਜ ਗਾਮੇ,
ਕਲਗੀਧਰ ਪਾਤਸ਼ਾਹ ਆਖਿਆ ਵੀ ਚਲੋ ਹੁਣ ਇਹਨਾਂ ਨੂੰ ਪਹਿਲਾਂ ਦੱਸਣਾ ਹੀ ਚਾਹੀਦਾ ਕਿ ਕਮਾਂਡਰ ਤੋਂ ਬਿਨਾਂ, ਗੁਰੂ ਦੀ ਆਗਿਆ ਤੋਂ ਬਿਨਾਂ ਕਿਵੇਂ ਲੜੀਦਾ। ਗੁਰੂ ਦਾ ਹੁਕਮ ਇਹਨਾਂ ਨੇ ਵਿਸਾਰ ਦਿੱਤਾ, ਆਗਿਆ ਮੋੜ ਦਿੱਤੀ ਹੈ ਸਾਡੀ, ਤੇ ਸਾਡਾ ਹੁਕਮ ਵਿਸਾਰ ਕੇ ਆਪੋ ਧਾਪੀ ਨਾਲ ਅੱਗੇ ਵਧੇ ਦੌੜੇ ਜਾ ਰਹੇ ਨੇ। ਕਲਗੀਧਰ ਪਾਤਸ਼ਾਹ ਉੱਥੋਂ ਉੱਠ ਖਲੋਤੇ, ਪਹਿਲਾਂ ਤਾਂ ਵੇਖ ਰਹੇ ਸਨ, ਮਹਾਰਾਜ ਜੀ ਉੱਥੋਂ ਉੱਠ ਕੇ ਖਲੋ ਗਏ।
ਅਯੰਗ ਰੰਗ ਨੀਲਾ ਸ਼ਿੰਗਾਰਿਓ ਚਬੀਲਾ,
ਮਹਾਰਾਜ ਜੀ ਦਾ ਨੀਲੇ ਰੰਗ ਦਾ ਘੋੜਾ ਜਿਹੜਾ ਬੜਾ ਸੋਹਣਾ ਸ਼ਿੰਗਾਰਿਆ ਹੋਇਆ, ਜਿਹਦਾ ਨਾਮ ਸਤਿਗੁਰਾਂ ਨੇ ਦਲ ਬਿੜਾਰ ਰੱਖਿਆ ਹੋਇਆ।
ਉੱਠੇ ਆਪ ਸਵਾਮੀ ਚੜੇ ਤੇਜ ਗਾਮੀ,
ਉਸ ਸੋਹਣੇ ਹੱਥ ਘੋੜੇ ਦੇ ਉੱਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆ ਕੇ ਬੈਠੇ, ਘੋੜੇ ਤੇ ਆ ਕੇ ਸਵਾਰ ਹੋਏ।
ਪਰੇ ਪੰਥ ਪਾਛੇ ਬੜੀ ਚਾਲ ਗਾਛੇ,
ਸਾਰੇ ਸਿੰਘਾਂ ਨੂੰ ਉੱਥੇ ਹੀ ਛੱਡ ਕੇ ਨਾ ਲੜਾਈ ਦੇ ਵਿਚ ਮਹਾਰਾਜ ਜੀ ਪਿੱਛੇ ਆਨੰਦਪੁਰ ਸਾਹਿਬ ਨੂੰ ਮੁੜ ਪਏ ਵੀ ਜੇ ਸਿੰਘ ਸਾਡਾ ਹੁਕਮ ਹੀ ਨਹੀਂ ਮੰਨ ਰਹੇ ਫਿਰ ਅਸੀਂ ਇੱਥੇ ਖਲੋਤੇ ਹਾਂ ਕੀ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਉੱਥੋਂ ਘੋੜਾ ਮੋੜ ਲਿਆ, ਸਿੰਘਾਂ ਨੂੰ ਸਿੱਖਿਆ ਦੇਣੀ ਸੀ ਨਾ, ਸਿੰਘਾਂ ਨੂੰ ਦੱਸਣਾ ਸੀ ਕਿ ਗੁਰੂ ਦਾ ਹੁਕਮ ਮੰਨਣਾ ਚਾਹੀਦਾ, ਕਮਾਂਡਰ ਦਾ ਹੁਕਮ ਮੰਨਣਾ ਚਾਹੀਦਾ, ਕਿ ਇੱਕ ਕਮਾਂਡਰ ਮੂੰਹ ਮੋੜ ਲਵੇ ਤੇ ਇੱਕ ਜਥੇਦਾਰ ਤੋਂ ਬਿਨਾਂ, ਇੱਕ ਸਰਦਾਰ ਤੋਂ ਬਿਨਾਂ ਫੌਜ ਦੀ ਕੀ ਹਾਲਤ ਹੁੰਦੀ ਹੈ, ਉਹ ਮਹਾਰਾਜ ਜੀ ਦੱਸਣਾ ਚਾਹੁੰਦੇ ਸਨ। ਸਰਦਾਰ ਤੋਂ ਬਿਨਾਂ, ਜਥੇਦਾਰ ਤੋਂ ਬਿਨਾਂ ਫੌਜ ਲੜ ਨਹੀਂ ਸਕਦੀ। ਜਿਵੇਂ ਸ਼ਾਹ ਮੁਹੰਮਦ ਨੇ ਲਿਖਿਆ ਨਾ ਵੀ ਜਦੋਂ ਗੋਰਿਆਂ ਤੇ ਸਿੰਘਾਂ ਦੀ ਲੜਾਈ ਹੋਈ, ਸਿੰਘ ਲੜੇ ਬੜੀ ਬਹਾਦਰੀ ਨਾਲ, ਬੜੀ ਦਲੇਰੀ ਨਾਲ, ਪਰ ਇੱਕ ਸਰਕਾਰ ਨਹੀਂ ਸੀ, ਇੱਕ ਸਰਦਾਰ ਨਹੀਂ ਸੀ ਜਿਸ ਤੋਂ ਬਿਨਾਂ ਫੌਜ ਜੰਗ ਦੇ ਮੈਦਾਨ ਵਿਚ ਜਿੱਤ ਕੇ ਵੀ ਹਾਰ ਗਏ। ਸ਼ਾਹ ਮੁਹੰਮਦ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਇਹੋ ਜਿਹਾ ਮਾਹੌਲ ਬਣ ਜਾਂਦਾ। ਉਹ ਸਤਿਗੁਰੂ ਜੀ ਦੱਸਣਾ ਚਾਹੁੰਦੇ ਸਨ ਸਿੰਘਾਂ ਨੂੰ, ਤੋ ਮਹਾਰਾਜ ਜੀ ਨੇ ਆਪਣਾ ਘੋੜਾ ਵਾਪਸ ਆਨੰਦਪੁਰ ਸਾਹਿਬ ਨੂੰ ਮੋੜ ਲਿਆ, ਸਾਰੇ ਸਿੰਘਾਂ ਨੂੰ ਉੱਥੇ ਹੀ ਲੜਦਿਆਂ ਛੱਡ ਕੇ।
ਸੁਤਿਆਗੇ ਲੜਾਈ ਚਲੇ ਜਾਤ ਧਾਏ,
ਜੰਗ ਦੇ ਮੈਦਾਨ ਨੂੰ ਛੱਡ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਘੋੜਾ ਪਿੱਛੇ ਮੋੜਿਆ ਤੇ ਹੌਲੇ ਹੌਲੇ ਘੋੜੇ ਨੂੰ ਸਹਿਜੇ ਸਹਿਜੇ ਤੋਰ ਲਿਆ।
ਦੋਹੇਰਾ ਸਿੰਘ ਬਿਲੋਕਤ ਪੇ ਕਿਤਕ ਗਏ ਗੁਰੂ ਰਲ ਛੋਰ,
ਕਈ ਸਿੰਘ ਵੇਖਿਆ ਸਿੰਘਾਂ ਨੇ ਕਿ ਕਲਗੀਧਰ ਪਾਤਸ਼ਾਹ ਤੋਂ ਉੱਠ ਕੇ ਘੋੜੇ ਤੇ ਸਵਾਰ ਹੋ ਕੇ ਪਿੱਛੇ ਮੁੜੇ ਜਾ ਰਹੇ ਨੇ। ਦਸਵੇਂ ਪਾਤਸ਼ਾਹ ਮਹਾਰਾਜ ਜੀ ਅਚਾਨਕ ਘੋੜੇ ਤੇ ਬੈਠੇ ਨੇ, ਔਰ ਬੈਠ ਕੇ ਬਿਨਾਂ ਦੱਸਿਆ, ਬਿਨਾਂ ਕਿਸੇ ਸਿੰਘ ਨੂੰ ਨਾਲ ਲਿਆ, ਇਕੱਲੇ ਹੀ, ਕੋਈ ਸੇਵਾਦਾਰ ਨਹੀਂ ਲਿਆ ਨਾਲ, ਕੋਈ ਸਿੰਘ ਨਹੀਂ ਨਾਲ ਲਿਆ, ਇਕੱਲੇ ਹੀ ਮਹਾਰਾਜ ਜੀ ਵਾਪਸ ਮੁੜੇ ਜਾ ਰਹੇ ਨੇ।
ਪਾਛੇ ਕਰਤਨ ਡੀਟ ਵੇ ਜਾਤ ਆਨੰਦਪੁਰ ਓਰੇ,
ਆਨੰਦਪੁਰ ਸਾਹਿਬ ਵੱਲ ਜਾਂਦਿਆਂ ਸਤਿਗੁਰੂ ਜੀ ਉਧਰ ਵੇਖ ਰਹੇ ਨੇ, ਪਿੱਛੇ ਤਾਂ ਮੁੜ ਕੇ ਵੀ ਨਹੀਂ ਤੱਕ ਰਹੇ ਕਿ ਪਿੱਛੇ ਸਿੰਘ ਲੜ ਰਹੇ ਨੇ ਵੀ ਉਹਨਾਂ ਵੱਲ ਵੇਖੀਏ, ਸਿੰਘਾਂ ਵੱਲ ਤਾਂ ਪਿੱਛੇ ਮੁੜ ਕੇ ਵੀ ਨਹੀਂ ਤੱਕ ਰਹੇ, ਔਰ ਸਿੱਧਾ ਆਨੰਦਪੁਰ ਸਾਹਿਬ ਵੱਲ ਮੂੰਹ ਕਰਕੇ ਉਧਰ ਨੂੰ ਜਾ ਰਹੇ ਨੇ।
ਚੋ ਪਏ ਗੁਰੂ ਚਰਿੱਤਰ ਕੋ ਪਿਕ ਬਿਸਮਾਏ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਚਰਿੱਤਰ ਕੌਤਕ ਵੇਖ ਕੇ ਉਸ ਵਕਤ ਸਿੰਘ ਬੜੇ ਹੈਰਾਨ ਹੋਏ ਕਿ ਸਤਿਗੁਰੂ ਜੀ ਅਚਨਚੇਤ ਅਚਾਨਕ ਹੀ ਜੰਗ ਦੇ ਮੈਦਾਨ ਅੱਗੇ ਤਾਂ ਕਦੇ ਇਸ ਤਰ੍ਹਾਂ ਮਹਾਰਾਜ ਜੀ ਨੇ ਨਹੀਂ ਕੀਤਾ, ਅੱਜ ਕੀ ਹੋਇਆ ਕਿ ਅਚਾਨਕ ਸਤਿਗੁਰੂ ਸੱਚੇ ਪਾਤਸ਼ਾਹ ਜੰਗ ਦੇ ਮੈਦਾਨ ਚ ਉੱਠ ਕੇ ਇਕੱਲੇ ਹੀ ਘੋੜੇ ਤੇ ਸਵਾਰ ਹੋ ਕੇ ਵਾਪਸ ਚਲੇ ਜਾ ਰਹੇ ਨੇ।
ਮੈਂ ਮਾਰਨ ਕੋ ਸ਼ਸਤਰ ਉਠਾਏ,
ਦੁਸ਼ਮਣਾਂ ਨੂੰ ਮਾਰਨ ਵਾਸਤੇ ਅੱਜ ਮਹਾਰਾਜ ਜੀ ਨੇ ਕੋਈ ਸ਼ਸਤਰ ਨਹੀਂ ਚੁੱਕਿਆ, ਅੱਜ ਕੋਈ ਹਥਿਆਰ ਨਹੀਂ ਚੁੱਕਿਆ।
ਗੀਤ ਕਲਰਤ ਪਾਛੇ ਕੋ ਹਟਕੇ,
ਔਰ ਇਸ ਤਰ੍ਹਾਂ ਸਿੰਘ ਵੇਖ ਰਹੇ ਨੇ, ਵੇਖਦਿਆਂ ਵੇਖਦਿਆਂ ਕਈ ਸਿੰਘ ਤਾਂ ਪਿੱਛੇ ਹਟਣ ਲੱਗ ਪਏ, ਜਿਹੜੇ ਦੁਸ਼ਮਣਾਂ ਦੇ ਪਹਿਲਾਂ ਪਿੱਛੇ ਦੌੜੇ ਜਾ ਰਹੇ ਸੀ, ਹੁਣ ਵਾਪਸ ਪਿੱਛੇ ਨੂੰ ਆਉਣ ਲੱਗੇ।
ਰਣ ਕੋ ਤਿਆਗ ਤੇ ਤੁੱਤ ਸਟਕੇ,
ਜੰਗ ਦੇ ਮੈਦਾਨ ਵਿੱਚ ਇਕਦਮ ਸਿੰਘਾਂ ਦਾ ਧਿਆਨ ਭਟਕ ਗਿਆ, ਇਧਰ ਉਧਰ ਸਟਕਣ ਲੱਗੇ ਸਿੰਘ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੇਖ ਕੇ,
ਸਭ ਪਹਾੜੀਆਂ ਨੇ ਇਨ ਗਤ ਜਾਣ,
ਉਧਰ ਪਹਾੜੀਆਂ ਨੇ ਵੇਖਿਆ ਵੀ ਸਿੰਘਾਂ ਦੇ ਪੈਰ ਥਿੜਕ ਗਏ ਨੇ। ਕਲਗੀਧਰ ਪਾਤਸ਼ਾਹ ਕਰਕੇ ਤਾਂ ਫੌਜ ਦੀ ਤਾਕਤ ਸੀ, ਹੁਣ ਕਲਗੀਧਰ ਜੀ ਉਥੋਂ ਮੁੜ ਗਏ ਤੇ ਫੌਜ ਦੀ ਤਾਕਤ ਕੀ ਰਹਿਣੀ ਸੀ। ਸਿੰਘਾਂ ਦੀ ਕੁੱਲ ਗਿਣਤੀ 800 ਸੀ ਔਰ ਪਹਾੜੀ 10,000 ਦੀ ਗਿਣਤੀ ਚ ਆਏ ਨੇ, ਕਿੱਥੇ 800 ਤੇ ਕਿੱਥੇ 10,000। ਤੇ ਜਦੋਂ ਪਹਾੜੀਆਂ ਨੇ ਵੇਖਿਆ ਵੀ ਸਿੰਘਾਂ ਦੇ ਪੈਰ ਹਲ ਗਏ ਨੇ, ਇਹ ਤਾਂ ਸਟਕਣ ਲੱਗ ਪਏ ਨੇ, ਉਹ ਜਿਹੜੇ ਪਹਾੜੀ ਅੱਗੇ ਲੱਗ ਕੇ ਦੌੜੇ ਜਾਂਦੇ ਸੀ ਨਾ, ਫਿਰ ਮੂੰਹ ਮੋੜ ਲਏ ਪਿੱਛਾਂ ਨੂੰ, ਫਿਰ ਸਿੰਘਾਂ ਵਾਲੇ ਪਾਸੇ ਨੂੰ ਮੂੰਹ ਮੋੜ ਕੇ ਲੜਨ ਲੱਗ
ਪਏ।
ਉਹਨਾਂ ਨੇ ਪਿੱਛੇ ਹਟ ਕੇ ਮੁੜ ਕੇ ਫਿਰ ਸਿੰਘਾਂ ਤੇ ਹਮਲਾ ਕਰ ਦਿੱਤਾ।
ਪਰੀ ਖਾਲਸੇ ਮੈਂ ਬੋ ਭਾਜ,
ਹੁਣ ਸਿੰਘਾਂ ਵਿਚ ਭਾਜੜ ਪੈ ਗਈ। ਪਹਿਲਾਂ ਸਿੰਘਾਂ ਨੇ ਉਹਨਾਂ ਨੂੰ ਭਜਾਇਆ ਹੋਇਆ ਸੀ, ਹੁਣ ਸਿੰਘਾਂ ਨੂੰ ਉਹਨਾਂ ਨੇ ਭਜਾ ਲਿਆ, ਸਿੰਘ ਹੁਣ ਅੱਗੇ ਲੱਗ ਕੇ ਭੱਜਣ ਲੱਗੇ, ਇਹੋ ਜਿਹਾ ਹਾਲਤ ਬਣ ਗਈ।
ਪਿੱਛੇ ਭਾਜੇ ਤਿਆਗ ਸਭ ਲਾਜ,
ਪਹਾੜੀਏ ਦੌੜ ਪਏ ਅੱਗੇ ਲੱਗ ਕੇ ਇਨ੍ਹਾਂ ਦੇ ਨਾਲ ਹੋ ਕੇ, ਤੇ ਸਿੰਘਾਂ ਨੇ ਹੁਣ ਆਪਣੀ ਲਾਜ ਛੱਡ ਦਿੱਤੀ ਤੇ ਕਈ ਸਿੰਘਾਂ ਨੂੰ ਤਾਂ ਭੁੱਲ ਹੀ ਗਿਆ ਕਿਉਂਕਿ ਸ਼ਕਤੀ ਨਹੀਂ ਰਹੀ ਅੰਦਰ। ਕਲਗੀਧਰ ਦੀ ਕਿਰਪਾ ਦ੍ਰਿਸ਼ਟੀ ਦੀ ਸ਼ਕਤੀ ਸੀ ਨਾ, ਉਹ ਮਹਾਰਾਜ ਜੀ ਨੇ ਫੇਰ ਲਈ ਹੈ, ਤੇ ਸਤਿਗੁਰੂ ਮੂੰਹ ਫੇਰ ਲੈਣ ਤੇ ਕੀ ਹਾਲਤ ਹੁੰਦੀ ਹੈ ਉਹ ਦਸ਼ਾ ਬਿਆਨ ਹੋ ਰਹੀ ਹੈ। ਜੇ ਗੁਰੂ ਮੂੰਹ ਫੇਰ ਲਵੇ ਆਪਣੇ ਸਿੱਖ ਨਾਲੋਂ ਤੇ ਫਿਰ ਸਿੱਖ ਦਾ ਕੀ ਹਾਲ ਹੁੰਦਾ ਹੈ। ਕਹਿੰਦੇ ਸਿੰਘਾਂ ਨੇ ਲਾਜ ਛੱਡ ਦਿੱਤੀ, ਅੱਗੇ ਲੱਗ ਕੇ ਦੌੜ ਪਏ ਸਿੰਘ, ਜਿਹੜੇ ਕਦੇ ਜੰਗ ਦਾ ਮੈਦਾਨ ਛੱਡ ਕੇ ਨਹੀਂ ਸਨ ਗਏ, ਉਹ ਅੱਗੇ ਲੱਗ ਕੇ ਦੌੜ ਪਏ। ਪਹਾੜੀਏ ਉਹਨਾਂ ਦੇ ਪਿੱਛੇ ਪਿੱਛੇ ਉਹਨਾਂ ਦੇ ਨਾਲ ਲੜ ਰਹੇ ਨੇ।
ਕਨੀ ਪਰੀ ਸ਼ਸਤਰਾਂ ਕੀ ਮਾਰ,
ਬੜੀ ਸ਼ਸਤਰਾਂ ਦੀ ਮਾਰ ਮਚੀ, ਬਹੁਤ ਸਾਰੇ ਸਿੰਘ ਜ਼ਖਮੀ ਹੋ ਗਏ।
ਕਿਤਕ ਉੱਚੇ ਕੀਨ ਪੁਕਾਰ,
ਕਈ ਸਿੰਘ ਤਾਂ ਜ਼ਖਮੀ ਹੋ ਗਏ, ਕਈ ਵਿੱਚੋਂ ਸ਼ਹੀਦੀ ਵੀ ਪਾ ਗਏ। ਫਿਰ ਹੁਣ ਜਦੋਂ ਵੇਖਿਆ ਨਾ ਕਲਗੀਧਰ ਜੀ ਦੇ ਮੂੰਹ ਮੋੜਿਆ ਤਾਂ ਸਾਡੀ ਇਹ ਹਾਲਤ ਹੋਈ ਹੈ, ਤੇ ਫਿਰ ਸਿੰਘ ਉੱਚੀ ਉੱਚੀ ਪੁਕਾਰ ਕਰਨ ਲੱਗੇ, ਕਲਗੀਧਰ ਪਾਤਸ਼ਾਹ ਨੂੰ ਆਵਾਜ਼ਾਂ ਮਾਰਨ ਲੱਗੇ,
ਸ਼੍ਰੀ ਪ੍ਰਭ ਪੰਥ ਆਪ ਕੋ ਹੈ ਕਟਿਆ ਹੋਤ ਪਰਾਜੈ ਲੈ।
ਆਵਾਜ਼ਾਂ ਮਾਰਨ ਲੱਗੇ, ਕਲਗੀਧਰ ਪਾਤਸ਼ਾਹ ਇਹ ਤੁਹਾਡਾ ਪੰਥ ਹੈ ਔਰ ਤੁਹਾਡੇ ਪੰਥ ਨੂੰ ਜੰਗ ਦੇ ਮੈਦਾਨ ਵਿਚ ਕੱਟਿਆ ਜਾ ਰਿਹਾ, ਵੱਢਿਆ ਜਾ ਰਿਹਾ, ਕਿਰਪਾ ਕਰੋ ਆਪਣੇ ਪੰਥ ਦੀ ਰਾਖੀ ਕਰੋ।
ਕਿਉਂ ਨਾ ਸੰਭਾਲਤ ਹੱਥ ਪਿਛਵਾਏ,
ਮਹਾਰਾਜ ਕਿਉਂ ਨੀ ਆਪਣੇ ਪੰਥ ਦੀ ਸੰਭਾਲ ਕਰਦੇ, ਕਿਉਂ ਮੂੰਹ ਮੋੜ ਕੇ ਆਪਣੇ ਪੰਥ ਤੋਂ ਜਾ ਰਹੇ ਹੋ।
ਹੁਣ ਖਤਾ ਇਨ ਕਿਉਂ ਕਰ ਪਾਏ,
ਮਹਾਰਾਜ ਤੁਹਾਡੇ ਨਾ ਸਿੰਘਾਂ ਕੋਲੋਂ ਕੀ ਗਲਤੀ ਹੋ ਗਈ ਹੈ, ਕਿਹੜੀ ਇਹੋ ਜੀ ਭੁੱਲ ਹੋ ਗਈ ਹੈ ਕਿ ਤੁਸੀਂ ਇਨ੍ਹਾਂ ਤੋਂ ਮੂੰਹ ਮੋੜ ਲਿਆ।
ਜੇਕਰ ਸਿੰਘ ਆਉਗਨਿਹਾਰੇ ਤੋ ਆਪ ਕੇ ਜਗਤ ਉਚਾਰੇ,
ਦਸਵੇਂ ਪਾਤਸ਼ਾਹ ਜੇ ਇਹ ਸਿੰਘ ਅਵਗਣਿਆਰੇ ਵੀ ਨੇ, ਜੇ ਤੁਹਾਡੇ ਸਿੰਘਾਂ ਕੋਲੋਂ ਕੋਈ ਔਗਣ ਵੀ ਹੋਇਆ ਤਾਂ ਵੀ ਤੁਹਾਡੇ ਨਾਂ ਨੂੰ ਲਾਜ ਹੈ, ਕਿਉਂਕਿ ਇਹ ਤੁਹਾਡੇ ਸਿੰਘ ਕਹੇ ਜਾਂਦੇ ਨੇ ਕਿ ਇਹ ਸਿੰਘ ਗੁਰੂ ਗੋਬਿੰਦ ਸਿੰਘ ਦੇ ਸਿੰਘ ਨੇ। ਮਹਾਰਾਜ ਤੁਹਾਡਾ ਨਾਂ ਨਾਲ ਵੱਜਦਾ, ਤੁਹਾਡੇ ਸਿੰਘ ਇਹ ਕਹੇ ਜਾਂਦੇ ਨੇ ਜੇ ਔਗਣਿਆਰੇ ਵੀ ਹਨ।
ਇਤਿਹਾਸਕ ਬੋਲਤ ਸਮਝਾਏ,
ਸਿੰਘ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗੇ, ਕਲਗੀਧਰ ਜੀ ਨੂੰ ਬੁਲਾਉਣ ਲੱਗੇ,
ਮਿਲੇ ਆਨ ਕਹਿਣ ਤੁਹਾਏ,
ਘੋੜੇ ਭਜਾ ਕੇ ਸਤਿਗੁਰਾਂ ਦੇ ਕੋਲ ਆਣ ਮਿਲੇ। ਮਹਾਰਾਜ ਮੂੰਹ ਮੋੜੋ, ਪਿੱਛੇ ਪੰਥ ਦੀ ਰਾਖੀ ਕਰੋ, ਆਪਣੇ ਸਿੰਘਾਂ ਦੀ ਰਾਖੀ ਕਰੋ।
ਕਰਤ ਪੁਕਾਰ ਸੋ ਆਏ ਕਨੇਰੇ,
ਪੁਕਾਰ ਕਰਨ ਵਾਸਤੇ ਸਿੰਘ ਮਹਾਰਾਜ ਜੀ ਦੇ ਕੋਲ ਆ ਪਹੁੰਚੇ ਹਨ।
ਹਿਰਨ ਗੁਰ ਗਰੀਬ ਨਾ ਫੇਰੇ,
ਸਤਿਗੁਰੂ ਨੇ ਪਿੱਛੇ ਮੂੰਹ ਨਹੀਂ ਮੋੜਿਆ, ਮਹਾਰਾਜ ਜੀ ਨੇ ਵੇਖਣ ਵਾਸਤੇ ਵੀ ਪਿੱਛੇ ਮੂੰਹ ਨਹੀਂ ਮੋੜਿਆ। ਮਹਾਰਾਜ ਜੀ ਹੌਲੇ ਹੌਲੇ ਘੋੜਾ ਟੋਰੀ ਜਾ ਰਹੇ ਨੇ, ਆਨੰਦਪੁਰ ਸਾਹਿਬ ਨੂੰ ਟੁਰੇ ਜਾ ਰਹੇ ਨੇ।
ਕਹੇ ਬਹੁਤ ਪ੍ਰਭ ਛਿਨ ਪਰ ਫਿਰੋ,
ਸਿੰਘ ਬੜਾ ਕਹਿੰਦੇ ਮਹਾਰਾਜ ਇੱਕ ਛਿਨ ਮਾਤਰ ਹੀ ਰੁਕ ਜੋ, ਇੱਕ ਵਾਰੀ ਖਲੋ ਕੇ ਪਿੱਛੇ ਤੱਕ ਲੋ ਆਪਣੇ ਪੰਥ ਵੱਲ, ਆਪਣਾ ਮੂੰਹ ਨਾ ਫੇਰੋ, ਮੂੰਹ ਨਾ ਮੋੜੋ,
ਲੜਤ ਪੰਥੀ ਅਵਲੋਕਨ ਕਰੋ,
ਆਪਣੇ ਪੰਥ ਨੂੰ ਲੜਦਿਆਂ ਵੇਖੋ ਇੱਕ ਵਾਰ, ਕਿਉਂਕਿ ਤੁਸੀਂ ਵੇਖਦੇ ਹੋ ਤੇ ਤੁਹਾਡੇ ਪੰਥ ਵਿਚ ਬਲ ਭਰ ਜਾਂਦਾ ਹੈ, ਤੁਹਾਡੇ ਪੰਥ ਵਿਚ ਤਾਕਤਾਂ ਭਰ ਜਾਂਦੀਆਂ ਹਨ।
ਕਹਿ ਜਬ ਰਹੇ ਖਰੇ ਨਾ ਹੋਏ,
ਜਦੋਂ ਬਹੁਤ ਵੇਰੀ ਸਿੰਘਾਂ ਨੇ ਕਿਹਾ ਮਹਾਰਾਜ ਜੀ ਨਹੀਂ ਰੁਕੇ, ਕਲਗੀ ਧਰਜ ਟੁਰਦੇ ਹੀ ਚਲੇ ਗਏ ਮਹਾਰਾਜ ਜੀ ਨਹੀਂ ਰੁਕੇ
ਦੋ ਰੰਗ ਸਿੰਘ ਮਿਲੇ ਉਹ ਪ੍ਰਭ ਜੋਏ
ਖਾਲਸਾ ਜੀ ਇੱਕ ਸਿੰਘ ਸੀ ਉਹਦਾ ਨਾਂ ਸੀ ਭਾਈ ਨੁਰੰਗ ਸਿੰਘ ਭਾਈ ਨੁਰੰਗ ਸਿੰਘ ਨੇ ਜਦੋਂ ਵੇਖਿਆ
ਤੁਰਤ ਤੁਰੰਗ ਉਤਰੀ ਉਹ ਅਗਵਾਏ
ਘੋੜੇ ਤੋਂ ਲੱਥ ਕੇ ਸਤਿਗੁਰਾਂ ਦੇ ਘੋੜੇ ਦੇ ਅੱਗੇ ਜਾ ਖਲੋਤਾ ਆਪਣੇ ਘੋੜੇ ਤੋਂ ਲੈ ਕੇ ਨਾ ਗੁਰੂ ਪਾਤਸ਼ਾਹ ਦੇ ਘੋੜੇ ਦੇ ਅੱਗੇ ਖਲੋ ਗਿਆ
ਲਕੀਰ ਦੇਈ
ਬੜੀ ਕਾਹਲੀ ਨਾਲ ਅੱਗੇ ਲਕੀਰ ਖਿੱਚ ਦਿੱਤੀ ਘੋੜੇ ਤੇ ਘੋੜੇ ਅੱਗੇ ਲਕੀਰ ਖਿੱਚ ਕੇ
ਭਾਖੇ ਉਹ ਨੀਲਿਆ ਫਿਰ ਉਹ ਇਥਾਏ ਗੁਰ ਕੀ ਆਨ ਅਗਰ ਨਾ ਜਾਏ
ਆਖਿਆ ਹੇ ਨੀਲਿਆ ਗੁਰੂ ਸਾਹਿਬ ਦਾ ਘੋੜਾ ਨੀਲਾ ਸੀ ਨਾ ਕਹਿੰਦੇ ਆਖਿਆ ਹੇ ਨੀਲਿਆ ਇੱਥੇ ਹੀ ਖਲੋ ਜਾ ਤੈਨੂੰ ਆ ਜਿਹੜੀ ਲਕੀਰ ਹੈ ਇਹ ਦਸਵੇਂ ਪਾਤਸ਼ਾਹ ਦੀ ਆਣ ਇਹਨੂੰ ਲੰਘ ਕੇ ਅੱਗੇ ਨਾ ਜਾਈ ਇਹਨੂੰ ਲੰਘ ਕੇ ਅੱਗੇ ਨਾ ਜਾਈ ਤੈਨੂੰ ਦਸਵੇਂ ਪਾਤਸ਼ਾਹ ਦੀ ਕਸਮ ਹੈ ਤੈਨੂੰ ਦਸਵੇਂ ਪਾਤਸ਼ਾਹ ਦੀ ਆਣ
ਸੁਣ ਕਰ ਦਲ ਬਿਦਾਰ ਥੰਮ ਗਏ
ਮਹਾਰਾਜ ਉਹ ਸਿੰਘ ਦੇ ਬਚਨ ਸੁਣਦਿਆਂ ਘੋੜਾ ਰੁਕ ਗਿਆ ਉਹਦੀ ਕੀ ਮਜਾਲ ਸੀ ਉਹ ਲਕੀਰ ਟੱਪ ਜਾਂਦਾ ਦਸਵੇਂ ਪਾਤਸ਼ਾਹ ਦੀ ਆਣ ਜੋ ਪਾ ਦਿੱਤੀ ਸੀ ਘੋੜਾ ਉੱਥੇ ਹੀ ਦਲ ਬਿਡਾਰ ਉੱਥੇ ਹੀ ਰੁਕ ਗਿਆ
ਭਾਈ ਅਗਰ ਨਾ ਪਾਵਤ
ਉਹਨੇ ਫਿਰ ਅੱਗੇ ਪੈਰ ਨੀ ਪੁੱਟਿਆ ਉਹ ਲਕੀਰ ਟੱਪ ਕੇ ਅੱਗੇ ਨਹੀਂ ਗਿਆ
ਤਬ ਗੁਰ ਮਾਰਿਓ ਇਹ ਦਿਨ ਜੋਰਾ
ਮਹਾਰਾਜ ਜੀ ਨੇ ਅੱਡੀਆਂ ਮਾਰੀਆਂ ਘੋੜੇ ਨੂੰ ਵੀ ਟੁਰੇ ਪਾਤਸ਼ਾਹ ਨੇ ਅੱਡੀਆਂ ਮਾਰੀਆਂ ਪਰ ਘੋੜਾ ਨਹੀਂ ਟੁਰਿਆ
ਲੰਘੇ ਉਹ ਲਕੀਰ ਨਹੀਂ ਕਿਮ ਘੋੜਾ
ਘੋੜਾ ਲਕੀਰ ਨਹੀਂ ਟੱਪਿਆ ਉਹ ਲਕੀਰ ਟੱਪ ਕੇ ਅੱਗੇ ਨਹੀਂ ਗਿਆ
ਛੜੀ ਹੱਥ ਮੈਂ ਪਤਰੀ ਉਤੇ
ਮਹਾਰਾਜ ਜੀ ਦੇ ਹੱਥ ਵਿਚ ਇੱਕ ਪਤਲੀ ਜੀ ਛੜੀ ਸੀ ਘੋੜੇ ਨੂੰ ਪ੍ਰੇਰਨ ਵਾਸਤੇ
ਦੁਇ ਚਾਰਕ ਕਰ ਬਲ ਤੇ ਹਤੇ
ਮਹਾਰਾਜ ਜੀ ਨੇ ਜ਼ੋਰ ਨਾਲ ਘੋੜੇ ਦੇ ਦੋ ਚਾਰ ਛੜੀਆਂ ਵੀ ਮਾਰੀਆਂ ਵੀ ਟੁਰ ਕੇ ਲਕੀਰ ਟੱਪ ਕੇ ਅੱਗੇ ਲੰਘ ਜਾਏ ਦੋ ਚਾਰ ਛੜੀਆਂ ਵੀ ਮਾਰੀਆਂ ਘੋੜੇ ਦੇ
ਆਏ ਮਾਰ ਨਾ ਚਰਨੀ ਉਠਾਵਾ
ਘੋੜੇ ਨੇ ਮਾਰ ਖਾ ਕੇ ਵੀ ਆਪਣਾ ਪੈਰ ਨਹੀਂ ਚੁੱਕਿਆ ਉਹ ਪੈਰ ਚੁੱਕ ਕੇ ਲਕੀਰ ਟੱਪ ਕੇ ਅੱਗੇ ਨਹੀਂ ਗਿਆ ਜਾਂਦਾ ਮੂੰਹ ਨਾਲ ਇਧਰ ਉਧਰ ਹੋਈ ਜਾਂਦਾ ਸੱਜੇ ਖੱਬੇ ਪਰ ਅੱਗੇ ਨਹੀਂ ਵੱਧ ਕੇ ਜਾਂਦਾ ਲਕੀਰ ਟੱਪ ਕੇ ਅੱਗੇ ਨਹੀਂ ਜਾਂਦਾ
ਜੋ ਨੈਰੀ ਕੰਟਕ ਮੁੱਕ ਦੇਨੇ
ਇਸ ਤਰ੍ਹਾਂ ਰੁਕ ਗਿਆ ਮਾਨੋ ਜਿਵੇਂ ਮੂੰਹ ਦੇ ਵਿਚ ਕਿਸੇ ਨੇ ਕੰਡਿਆਲਾ ਪਾ ਕੇ ਖਿੱਚ ਦਿੱਤਾ ਹੋਵੇ ਤੇ ਰੁਕ ਗਿਆ ਹੋਵੇ ਜਿਵੇਂ ਕੰਡਿਆਲਾ ਖਿੱਚ ਕੇ ਲਗਾਮ ਖਿੱਚ ਕੇ ਕਿਸੇ ਨੇ ਰੋਕ ਲਿਆ ਹੋਵੇ ਏਦਾਂ ਰੁਕ ਗਿਆ ਘੋੜਾ
ਜਬ ਸਤਿਗੁਰ ਹੈ ਏਵ ਬਿਲੁਕਾ
ਮਹਾਰਾਜ ਜੀ ਨੇ ਘੋੜਾ ਇਸ ਤਰ੍ਹਾਂ ਵੇਖਿਆ ਵੀ ਅੱਗੇ ਨੀ ਟੁਰਦਾ
ਕਰ ਆਣ ਚਲਨ ਤੇ ਰੋਕਾ
ਭਾਈ ਨੁਰੰਗ ਸਿੰਘ ਨੇ ਘੋੜੇ ਨੂੰ ਸਾਡੀ ਆਣ ਦੇ ਕੇ ਰੋਕ ਲਿਆ
ਤਰੇ ਉਤਰ ਕਰ ਤੈ ਸਤ ਕਾਲੇ ਕਲਗੀ ਧਰ ਭਾਖਿਓ ਅਸ ਨਾਲੇ
ਮਹਾਰਾਜ ਜੀ ਘੋੜੇ ਤੋਂ ਥੱਲੇ ਉਤਰ ਗਏ ਥੱਲੇ ਉਤਰ ਕੇ ਨਾ ਘੋੜੇ ਵੱਲ ਮੂੰਹ ਕਰਕੇ ਕਲਗੀ ਧਰ ਜੀ ਬੋਲੇ ਘੋੜੇ ਨੂੰ ਕਹਿਣ ਲੱਗੇ
ਪ੍ਰਥਮ ਜਨਮ ਤੇਰੋ ਆਮ ਜਾਣੇ ਹੋ
ਮਹਾਰਾਜ ਕਹਿੰਦੇ ਸਾਨੂੰ ਪਤਾ ਲੱਗ ਗਿਆ ਤੇਰਾ ਪਿਛਲਾ ਜਨਮ ਘੋੜੇ ਨੂੰ ਕਹਿੰਦੇ ਮਹਾਰਾਜ ਕਹਿੰਦੇ ਨੀਲਿਆ ਸਾਨੂੰ ਤੇਰੇ ਪਿਛਲੇ ਜਨਮ ਦਾ ਪਤਾ ਲੱਗ
ਗਿਆ ਸਿੱਖ ਮਾਨੇ
ਜਿਸ ਕਰਕੇ ਤੂੰ ਸਾਡੇ ਸਿੱਖ ਦਾ ਬਚਨ ਮੰਨ ਕੇ ਖਲੋ ਗਿਆ ਅੱਗੇ ਨਹੀਂ ਪਿਆ ਟੁਰਦਾ ਸਾਨੂੰ ਪਤਾ ਲੱਗ ਗਿਆ ਤੇਰੇ ਪਿਛਲੇ ਜਨਮ ਦਾ
ਉਤੋਂ ਮਸੰਦ ਲੇ ਤੋ ਧਨ ਕੋ
ਮਹਾਰਾਜ ਕਹਿੰਦੇ ਪਿਛਲੇ ਜਨਮ ਚ ਮਸੰਦ ਸੀ ਨਾ ਤੂੰ ਲੱਗ ਗਿਆ ਪਤਾ ਸਾਨੂੰ ਤੂੰ ਪਿਛਲੇ ਜਨਮ ਚ ਮਸੰਦ ਸੀ ਸਿੱਖਾਂ ਕੋਲੋਂ ਪੈਸੇ ਲੈਂਦਾ ਰਿਹਾ ਆ ਸਿੱਖਾਂ ਕੋਲੋਂ ਰੁਪਈਏ ਲੈਂਦਾ
ਰਿਹਾ
ਦੀਆਂ ਰੋਟੀਆਂ ਖਾਂਦਾ ਰਿਹਾ ਸਿੱਖਾਂ ਦੇ ਘਰਾਂ ਵਿਚ ਬਹਿ ਕੇ ਵਧੀਆ ਵਧੀਆ ਪਕਵਾਨ ਖਾਂਦਾ ਰਿਹਾ
ਸਿੱਖਣ ਤੇਲੇ ਕਰ ਗੁਰਕਾਰ ਖਾਵਤ ਰਿਹਾ ਅਨੇਕ ਪ੍ਰਕਾਰ
ਸਿੱਖਾਂ ਕੋਲੋਂ ਗੁਰੂ ਦੀ ਕਾਰ ਲੈ ਕੇ ਅਨੇਕਾਂ ਪ੍ਰਕਾਰ ਦੇ ਭੋਜਨ ਇਹਨਾਂ ਸਿੱਖਾਂ ਦੇ ਖਾਂਦਾ ਰਿਹਾ
ਸੁਨ ਸਤਿਗੁਰ ਤੇ ਜਥਾ ਅਲਾਇਓ ਸਿਰੇ ਲਾਏ ਕੋਰਾ ਫੁਰਕਾਇਓ
ਮਹਾਰਾਜ ਜੀ ਕਹਿੰਦੇ ਤਾਂ ਇਹਨਾਂ ਦਾ ਕਹਿਣਾ ਮੰਨਦਾ ਨਾ ਇਹਨਾਂ ਦਾ ਆਖਾ ਮੰਨਦਾ ਇਹਨਾਂ ਦੀਆਂ ਰੋਟੀਆਂ ਜੋ ਖਾਂਦਾ ਰਿਹਾ ਜਦੋਂ ਮਹਾਰਾਜ ਜੀ ਇੱਦਾਂ ਬਚਨ ਕਿਹਾ ਕਹਿੰਦੇ ਘੋੜੇ ਨੇ ਅੱਗੋਂ ਸਿਰ ਹਿਲਾ ਕੇ ਹਾਂ ਵਿਚ ਜਵਾਬ ਦਿੱਤਾ ਕਿ ਦਸਵੇਂ ਪਾਤਸ਼ਾਹ ਜੋ ਤੁਸੀਂ ਕਹਿ ਰਹੇ ਹੋ ਇਸੇ ਤਰ੍ਹਾਂ ਹੀ ਹੈ ਮਹਾਰਾਜ ਸੱਚੀ ਪਾਤਸ਼ਾਹ ਜੀ ਦਾ ਬਚਨ ਸੁਣ ਕੇ ਸਿਰ ਹਿਲਾ ਕੇ ਫੁਰਕ ਕੇ ਆਵਾਜ਼ ਦਿੱਤੀ
ਕਿਰਪਾ ਬੈਠੇ ਤਿਸ ਥਾਨਾ
ਮਹਾਰਾਜ ਉੱਥੇ ਹੀ ਲਾ ਕੇ ਥੋੜਾ ਜਿਹਾ ਉੱਚਾ ਟਿੱਬਾ ਸੀ ਉੱਥੇ ਹੀ ਕਲਗੀ ਧਰ ਜੀ ਬੈਠ ਗਏ
ਅਬਨ ਸੁਣਾਵਤੇ ਉੱਚ ਬਖਾਨਾ
ਮਹਾਰਾਜ ਜੀ ਫਿਰ ਸਿੰਘਾਂ ਵੱਲ ਮੁਖ ਕੀਤਾ ਸਭ ਨੂੰ ਸੁਣਾ ਕੇ ਬੋਲੇ ਕਹਿਣ ਲੱਗੇ
ਦੋਹੇਰਾ ਖਾਲਸਾ ਗੁਰੂ, ਗੁਰੂ ਖਾਲਸਾ, ਥਿਰੂ ਖਾਲਸਾ ਜੁੱਧ।
ਮਹਾਰਾਜ ਜੀ ਕਹਿੰਦੇ ਗੁਰੂ ਖਾਲਸਾ ਤੇ ਖਾਲਸਾ ਗੁਰੂ ਹੈ, ਜਾਓ ਖਾਲਸਾ ਜੀ ਜੰਗ ਦੇ ਮੈਦਾਨ ਵਿਚ ਡਟ ਜਾਓ। ਇਹ ਹੁੰਦੀ ਇੱਕ ਕਮਾਂਡਰ ਦੀ ਸ਼ਕਤੀ, ਕਿਵੇਂ ਆਪਣੇ ਦਲ ਨੂੰ ਸਿੱਧਾ ਕਰਕੇ ਜੰਗ ਦੇ ਮੈਦਾਨ ਵਿਚ ਸ਼ਕਤੀ ਭਰ ਕੇ ਉਹਨਾਂ ਨਾਲ ਲੜਨ ਵਾਸਤੇ ਤਿਆਰ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਾਲਸਾ ਗੁਰੂ ਹੈ, ਗੁਰੂ ਖਾਲਸਾ ਹੈ, ਜਾਓ ਖਾਲਸਾ ਜੀ ਜੰਗ ਦੇ ਮੈਦਾਨ ਵਿਚ ਹੁਣ ਯੁੱਧ ਲੜੋ।
ਅਤੋਰੇਪਨ ਗੱਲ ਤੋਂ ਦਲੋ, ਪਕੜੋ ਸ਼ਸਤਰ ਕ੍ਰੋਧ,
ਕ੍ਰੋਧ ਧਾਰਨ ਕਰਕੇ, ਵੀਰ ਰਸ ਧਾਰਨ ਕਰਕੇ, ਸ਼ਸਤਰ ਪਕੜ ਕੇ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਨਾਲ ਲੜ ਕੇ ਵੈਰੀਆਂ ਦੇ ਪਾਸੇ ਤੋੜ ਸੁੱਟੋ।
ਚੋਪਈ ਸੁਣ ਸਤਿਗੁਰ ਕੇ ਵਰਸਮ ਬੈਨ,
ਗੁਰੂ ਸਾਹਿਬ ਦੇ ਬਚਨ ਨਹੀਂ ਸੀ, ਸਤਿਗੁਰਾਂ ਦਾ ਵਰਦਾਨ ਸੀ। ਮਹਾਰਾਜ ਜੀ ਦੇ ਵਰਦਾਨ ਸਮ ਬੋਲ ਸੁਣ ਕੇ
ਦਿਓ ਖਾਲਸਾ ਰਿਸ ਕਰ ਨੈਣ,
ਜਿਹੜੇ ਸਿੰਘ ਅੱਗੇ ਲੱਗ ਕੇ ਦੌੜ ਪਏ ਇਕਦਮ ਪੈਰ ਰੋਕ ਲਏ ਉਹਨਾਂ ਸਿੰਘਾਂ ਨੇ। ਕਲਗੀਧਰ ਦੀ ਦ੍ਰਿਸ਼ਟੀ ਹੋ ਗਈ ਆ, ਹੁਣ ਦਸਵੇਂ ਪਾਤਸ਼ਾਹ ਸਾਡੇ ਵੱਲ ਹੋ ਗਏ ਨੇ, ਤੇ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਏਦਾਂ ਦੀ ਬਿਰਤੀ ਲੈ ਕੇ ਸਿੰਘ ਫੇਰ ਖਲੋ ਗਏ, ਆਉਂਦੇ ਹੋਏ ਪਹਾੜੀਆਂ ਦਾ ਮੁਕਾਬਲਾ ਕਰਨਾ ਸ਼ੁਰੂ ਕੀਤਾ।
ਧਰ ਜਵਾਲਾ ਬਮਣੀ ਅਰ ਦਮਣੀ,
ਜਵਾਲਾ ਬਮਣੀਆਂ ਧਾਰਨ ਕਰ ਲਈਆਂ ਬੰਦੂਕਾਂ ਸਿੰਘਾਂ ਨੇ, ਸਿੱਧੀਆਂ ਕਰਕੇ ਸਿੱਧੀਆਂ ਦਾਗੀਆਂ ਹਨ।
ਗੁਲਕਾਂ ਗਨ ਦੇ ਪਛਮਣੀ,
ਗੋਲੀਆਂ ਚੱਲੀਆਂ ਨੇ, ਤੀਰ ਚੱਲੇ ਨੇ, ਅਨੇਕਾਂ ਪ੍ਰਕਾਰ ਦੇ ਸ਼ਸਤਰ ਚੱਲੇ ਨੇ।
ਸ੍ਰੀ ਗੁਰ ਥਿਰਵੈ ਤਨਕ ਸੰਭਾਰੇ, ਸਪਤ ਬਾਣ ਐਂਚਨ ਕਰ ਮਾਰੇ।
ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਤਨਕ ਸੰਭਾਲਿਆ, ਸੱਤ ਤੀਰ ਵਾਰੀ ਵਾਰੀ ਕਰਕੇ ਆਪਣੀ ਕਮਾਨ ਚੋ ਸੱਤ ਤੀਰ ਮਹਾਰਾਜ ਜੀ ਨੇ ਚਲਾਏ।
ਪਰੀ ਗਗਨ ਮੈਂ ਗਰਵ ਗੁੰਜਾਰਾ,
ਸਤਿਗੁਰਾਂ ਨੇ ਤੀਰ ਚਲਾਏ, ਆਕਾਸ਼ ਵਿਚੋਂ ਬੱਦਲ ਗਰਜੇ, ਆਕਾਸ਼ ਦੇ ਵਿਚੋਂ ਗੜਗੜਾਹਟ ਹੋਈ।
ਇਸਮਾਨੇ ਸੁਣ ਤੁੰਕਾਰ,
ਉਸ ਆਵਾਜ਼ ਨੂੰ ਸੁਣ ਕੇ ਦੁਸ਼ਮਣ ਵੈਰੀ ਹੈਰਾਨ ਹੋ ਗਏ, ਇਹ ਆਵਾਜ਼ ਕਾਹਦੀ ਹੈ, ਗੜਗੜਾਹਟ ਕਾਹਦੀ ਹੈ।
ਇੱਕ ਹੀ ਮਾਰ ਤੇ ਸਭ ਸਿੰਘ,
ਇੱਕੋ ਵੇਰੀ ਸਿੰਘਾਂ ਨੇ ਜਿਹੜੇ ਪਹਾੜੀਏ ਵੱਧ ਕੇ ਆ ਰਹੇ ਸਨ ਮਾਰ ਮੁਕਾਏ।
ਮ੍ਰਿਗ ਬਿਲੋਕ ਜਿਉ ਭੁੱਖਾ ਸਿੰਘ,
ਜਿਵੇਂ ਹਿਰਨ ਨੂੰ ਵੇਖ ਕੇ ਭੁੱਖਾ ਸ਼ੇਰ ਹਮਲਾ ਕਰਦਾ ਨਾ, ਏਦਾਂ ਸਿੰਘਾਂ ਨੇ ਹਮਲਾ ਕੀਤਾ ਪਹਾੜੀਆਂ ਤੇ।
ਅਗਰ ਜੋ ਮਾਰ ਤੇ ਆਵਤ
ਪਹਾੜੀ ਅੱਗੇ ਮਾਰਦੇ ਆ ਰਹੇ ਸਨ ਵੱਧ ਕੇ,
ਕਿਤਕ ਅਤੇ ਕੋ ਮਾਰ ਅਟਾਏ,
ਨੂੰ ਮਾਰ ਦਿੱਤਾ, ਕਈ ਦੌੜ ਪਏ ਛੱਡ ਕੇ ਜੰਗ ਦਾ ਮੈਦਾਨ।
ਤੋਮਰ ਸੇਲੇ ਸਾਂਗ ਪਰਾਰੇ,
ਤੋਮਰਾਂ ਬਰਛੀਆਂ ਸੇਲੇ ਚੱਲੇ ਹਨ।
ਅਪਰ ਸ਼ਿਪਰ ਅਗਰ ਕਰ ਕਿਸ ਖਗ ਮਾਰੇ,
ਢਾ ਲੱਗੇ ਕੀਤੀ ਆ ਕਿਸੇ ਨੇ ਤੇਗ ਮਾਰੀ ਹੈ।
ਗੁਰ ਬਚਤੇ ਸ਼ਹੀਦ ਗਨ ਦੌਰੇ, ਪਰੇ ਹੇਲ ਕਰ ਤੇਰੇ ਪਬੌਰੇ।
ਇਹ ਸੀ ਗੁਰੂ ਦੀ ਦ੍ਰਿਸ਼ਟੀ ਦੀ ਤਾਕਤ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਵੱਲ ਜਦੋਂ ਮਹਾਰਾਜ ਜੀ ਨੇ ਬਚਨ ਕੀਤਾ ਨਾ ਕਿ ਖਾਲਸਾ ਜੀ ਲੜੋ, ਕਹਿੰਦੇ ਉਸ ਵੇਲੇ ਉਸ ਖਾਲਸੇ ਦੇ ਵਿਚ ਖਾਲਸੇ ਦੀ ਮਦਦ ਕਰਨ ਲਈ ਅਨੇਕਾਂ ਸ਼ਹੀਦੀ ਫੌਜਾਂ ਜੰਗ ਦੇ ਮੈਦਾਨ ਚ ਆ ਪਹੁੰਚੀਆਂ। ਉਹ ਸ਼ਹੀਦੀ ਫੌਜਾਂ ਉਹ ਜੰਗ ਦੇ ਮੈਦਾਨ ਵਿਚ ਸਿੰਘਾਂ ਦੀ ਮਦਦ ਵਾਸਤੇ ਆ ਪਹੁੰਚੀਆਂ ਹਨ।
ਪਰੇ ਹੇਲ ਕਰ ਫੇਰੇ ਪਬੌਰੇ,
ਸਿੰਘਾਂ ਵਿਚ ਬਲ ਭਰ ਗਿਆ ਸ਼ਹੀਦਾਂ ਦੇ ਨਾਲ, ਸ਼ਹੀਦੀ ਫੌਜਾਂ ਸ਼ਕਤੀ ਜੋ ਆ ਗਈ ਸ਼ਹੀਦਾਂ ਦੀ, ਤੇ ਵੈਰੀਆਂ ਦੇ ਉੱਤੇ ਜਦੋਂ ਹੱਲਾ ਕੀਤਾ ਦੁਸ਼ਮਣ ਡੌਰ ਭੌਰ ਹੋ ਗਏ, ਉਹਨਾਂ ਨੂੰ ਸੋਝ ਹੀ ਨਹੀਂ ਆ ਰਹੀ ਕੀ ਕਰੀਏ।
ਮੱਚੀ ਮਾਰ ਦੀਰਘੇ ਇੱਕ ਮਾਰੇ,
ਵਾਰ ਬੜੀ ਦੀਰਘ ਮਾਰ ਮਚੀ ਹੈ।
ਮਰ ਮਰ ਪਰਤੇ ਪਾਏ ਪਸਾਰੇ,
ਮਰ ਮਰ ਕੇ ਜ਼ਮੀਨ ਤੇ ਡਿੱਗਣ ਲੱਗੇ ਪੈਰ ਪਸਾਰ ਕੇ।
ਜਨ ਮਲੰਗ ਭੰਗੇ ਕੋ ਖਾਏ,
ਜਾਪਦਾ ਜਿਵੇਂ ਕੋਈ ਮਲੰਗ ਭੰਗਾ ਖਾ ਕੇ ਡਿੱਗ ਪਿਆ ਹੋਵੇ।
ਤੈ ਪਰੇ ਸਿਮਿਤ ਸਮਝਾਏ,
ਇਸ ਤਰ੍ਹਾਂ ਜੰਗ ਦੇ ਮੈਦਾਨ ਵਿਚ ਡਿੱਗਣ ਲੱਗੇ ਹਨ।
ਸੁਪੱਚ ਤੁਰੰਗ ਮਰ ਖੇਤ ਮਜਾਰਾ,
ਬਹੁਤ ਸਾਰੇ ਸੂਰਮੇ ਰਣ ਭੂਮੀ ਵਿਚ ਮਰੇ ਹਨ।
ਲੋਥਨ ਸੋ ਪੂਰਨ ਥਲ ਸਾਰਾ,
ਸਾਰੇ ਜੰਗ ਦਾ ਮੈਦਾਨ ਲੋਥਾਂ ਨਾਲ ਭਰਿਆ ਹੋਇਆ ਨਜ਼ਰ ਆਉਂਦਾ।
ਸਰਬ ਗਿਰੇ ਸ਼ਿਰ ਓਜ ਲਗਾਏ,
ਪਹਾੜੀਆਂ ਨੇ ਆਪਣਾ ਪੂਰਾ ਜੋਰ ਲਾ ਲਿਆ।
ਪਰੀ ਭਾਜ ਕਿਵ ਪਗ ਨਾ ਜਮਾਏ,
ਭਾਜ ਪੈ ਗਈ ਪਹਾੜੀਆਂ ਵਿਚ, ਹੁਣ ਕਿਸੇ ਦਾ ਪੈਰ ਨੀ ਜੰਮਿਆ।
फिर तुरंग सिपाता मैं
और अपने घोड़िया नू प्रेर प्रेर के जेड़े सिपाही दौड़े जांदे नू ना रोकदे ने
मृग संभाजे किवें टकावे
पर शेर दी दहाड़ नाल जिवें हिरन दौड़दे ने एदा दौड़े जा रहे ने पहाड़िए कौन रुके
बजी बंब रणजीत नगारे ਬਾਜੇ ਸ਼ਤਰੂ ਕੇਤਕ ਮਾਰੇ
ਵੱਜੀਆਂ ਨਗਾਰੇ ਰਣਜੀਤ ਦੇ ਉੱਤੇ ਚੋਭਾਂ ਵੱਜੀਆਂ ਦੁਸ਼ਮਣ ਭੱਜੇ ਜਾ ਰਹੇ ਨੇ
ਰੁੰਡ ਮੁੰਡ ਹੋਏ ਪਰੇ
ਹਜ਼ਾਰਾਂ ਦੀ ਗਿਣਤੀ ਚ ਰੁੰਡ ਮੁੰਡ ਹੋਏ ਜੰਗ ਦੇ ਮੈਦਾਨ ਚ ਪਏ ਹਨ
ਬ੍ਰਿਧ ਬ੍ਰਿਧ ਉੱਡ ਗਗਨ ਮੁਝਾਰਾ
ਆਕਾਸ਼ ਵਿਚ ਗਿਰਦਾ ਮਾਸ ਲੈ ਕੇ ਉੱਡਦੀਆਂ ਨੇ ਸੂਰਮਿਆਂ ਦਾ
ਕਹਿ ਲੱਗ ਬਰਨੋ ਯੁੱਧ ਮਿਸਾਲਾ
ਇੱਥੋਂ ਤੱਕ ਯੁੱਧ ਦਾ ਵਰਣਨ ਕਰੀਏ ਕੈਸਾ ਯੁੱਧ ਹੋਇਆ
ਭਾਈ ਵਿਜੈ ਸਿੰਘ ਨੇ ਤਿਸ ਕਾਲਾ
ਆਖਰਕਾਰ ਜੰਗ ਦੇ ਮੈਦਾਨ ਚ ਖਾਲਸੇ ਦੀ ਫਤਿਹ ਹੋਈ ਹੈ ਖਾਲਸੇ ਦੀ ਜਿੱਤ ਹੋਈ ਹੈ
ਸਗਰੀ ਸੁਖ ਹੋਈ ਸਭ ਮਾਏ
ਇਸ ਤਰ੍ਹਾਂ ਕਹਿੰਦੇ ਜੰਗ ਦੇ ਮੈਦਾਨ ਚ ਸਿੰਘ ਜਿੱਤੇ ਹਨ
ਘਾਇਲ ਮ੍ਰਿਤਕ ਤੇਰੇ ਕੋ ਨਾਏ
ਔਰ ਜਿਹੜੇ ਘਾਇਲ ਸਨ ਉਹ ਜ਼ਖਮੀਆਂ ਨੂੰ ਤੇ ਜਿਹੜੇ ਸ਼ਹੀਦੀ ਪਾ ਚੁੱਕੇ ਨੇ ਉਹਨਾਂ ਨੂੰ ਸਿੰਘਾਂ ਨੇ ਸੰਭਾਲਿਆ
ਜਦੇ ਆਨੰਦਪੁਰ ਕੋ ਚਲੇ ਆਏ ਹਟੇ ਪਹਾੜੀ ਗਏ ਨਿਜ
ਜਿਹੜੇ ਬੱਚੇ ਦੌੜ ਗਏ ਔਰ ਸਿੰਘ ਵੀ ਇਧਰ ਵਾਪਸ ਮੁੜ ਕੇ ਸ੍ਰੀ ਆਨੰਦਪੁਰ ਸਾਹਿਬ ਆ ਗਏ ਨੇ ਜੰਗ ਦੇ ਮੈਦਾਨ ਵਿਚ ਵਿਜੈ ਪ੍ਰਾਪਤ ਕਰਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਜਿਵੇਂ ਖਾਲਸੇ ਤੇ ਕਿਰਪਾ ਕਰ ਰਹੇ ਨੇ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।